ਕਿ ਗੁਰਮਤ ਦੇ ਅੰਦਰ ਨਾ ਤਾਂ ਤੱਤਾਂ ਦੀ ਪੂਜਾ ਨੂੰ ਕੋਈ ਥਾਂ ਦਿੱਤੀ ਗਈ, ਨਾ ਗੁਰਮਤ ਦੇ ਅੰਦਰ ਕੀਰਤਨ ਪੂਜਾ ਨੂੰ ਕੋਈ ਥਾਂ ਦਿੱਤੀ ਗਈ, ਨਾ ਦੇਵੀ ਦੇਵਤੇ ਔਰ ਪੱਥਰ ਦੀ ਪੂਜਾ ਨੂੰ ਥਾਂ ਦਿੱਤੀ ਗਈ। ਗੁਰਮਤ ਦੇ ਅੰਦਰ ਨਰੋਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਜਾ ਨੂੰ ਸਵੀਕਾਰਿਆ ਗਿਆ। ਉਸ ਲੜੀ ਨੂੰ ਆਪਾਂ ਅੱਗੇ ਤੋਰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਦੁਬਦਾ ਨਾ ਪੜੂ ਹਰ ਬਿਨ ਹੋਰ ਨਾ ਪੁੱਛੂ ਮੜੇ ਨਸਾਨ ਨਾ ਜਾਏ। ਦੁਬਦਾ ਨਾ ਪੜੂ ਇਹਦੇ ਅਰਥ ਫਰੀਦਕੋਟੀਏ ਟੀਕੇ ਵਾਲੇ ਗੁਰਮੁਖਾਂ ਨੇ ਕੀਤੇ ਨੇ। ਕਹਿੰਦੇ ਮੈਂ ਉਹ ਲੇਖ ਉਹ ਸ਼ਬਦਾਵਲੀ ਉਹ ਰਚਨਾ ਪੜਨ ਨੂੰ ਤਿਆਰ ਨਹੀਂ ਜਿਹਦੇ ਪੜਨ ਦੇ ਨਾਲ ਅੰਦਰ ਮਨ ਵਿੱਚ ਦੁਬਦਾ ਦਵੈਸ਼ ਪੈਦਾ ਹੁੰਦੀ ਹੋਵੇ। ਦੁਬਦਾ ਨਾ ਪੜੂ ਹਰ ਦਿਨ ਹੋਰ ਨਾ ਪੁੱਛੂ ਤੇ ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕਰਾਂਗਾ। ਮੜੇ ਨਸਾਨ ਨਾ ਜਾਈ ਤੇ ਕਿਸੇ ਮੜੀਆਂ ਮਸਾਣਾਂ ਤੇ ਕਬਰਾਂ ਉੱਪਰ ਜਾ ਕੇ ਦੀਵੇ ਨਹੀਂ ਮਚਾਵਾਂ। ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ। ਤੇ ਜਦੋਂ ਉਹਨਾਂ ਨੂੰ ਪੁੱਛਿਆ ਮਹਾਰਾਜ ਕਿ ਜਿਵੇਂ ਇਹ ਲੋਕ ਮੂਰਤੀ ਪੂਜਾ ਅੰਤ ਕਰਦੇ ਨੇ ਤੇ ਅਕਾਲ ਦੀ ਪੂਜਾ ਨੂੰ ਕਰਨ ਵਾਸਤੇ ਕਿਸ ਸਮੱਗਰੀ ਦੀ ਜ਼ਰੂਰਤ ਹੈ। ਕੱਲ ਇੱਕ ਹੀ ਵਿਚਾਰ ਆਪਾਂ ਛੱਡੀ ਸੀ ਕਿ ਕੋਈ ਜਲ ਕੋਈ ਫੁੱਲ ਕੋਈ ਦੁੱਧ ਕੋਈ ਚੰਦਨ ਆਪਣੇ ਵੱਲੋਂ ਪੇਟਾ ਕਰਦਾ ਹੈ, ਪਰ ਅਕਾਲ ਦੀ ਪੂਜਾ ਵਾਸਤੇ ਕੀ ਬਾਹਰ ਦੀ ਕੋਈ ਸਮੱਗਰੀ ਨਹੀਂ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਸੋਹਣਾ ਇੱਕ ਪ੍ਰਮਾਣ ਦਿੱਤਾ। ਕਹਿਣ ਲੱਗੇ ਜਿਵੇਂ ਉਹ ਲੋਕ ਇੱਕ ਲੱਕੜ ਦੇ ਡੱਬੇ ਦੇ ਵਿੱਚ ਪੱਥਰ 100 ਗ੍ਰਾਮ ਨੂੰ ਰੱਖਦੇ ਨੇ, ਸਤਿਗੁਰੂ ਕਹਿੰਦੇ ਆਪਣੇ ਮਨ ਨੂੰ ਡੱਬਾ ਬਣਾ ਸੰਪਟ ਬਣਾ ਤੇ ਇੱਕ ਕੰਮ ਕਰੀ ਕਿ ਉਹ ਲੋਕ ਬਾਹਰ ਤੀਰਥਾਂ ਦਾ ਇਸ਼ਨਾਨ ਕਰਦੇ ਨੇ, ਤੂੰ ਮਨ ਰੂਪੀ ਡੱਬੇ ਅੰਦਰ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਚਿੰਤਨ ਕਰ ਤੇ ਸੰਗਤ ਵਿੱਚ ਆ ਕੇ ਬੈਠੇਗਾ, ਇਹ ਤੇਰਾ ਇਸ਼ਨਾਨ ਬਣ ਜਾਏਗਾ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਪ੍ਰਭੂ ਵਾਸਤੇ ਪੱਤੇ ਫੁੱਲ ਨਹੀਂ, ਤੂੰ ਆਪਣੇ ਅੰਦਰ ਦੀ ਭਾਵਨਾ ਨੂੰ ਸ਼ਰਧਾ ਨੂੰ ਪੱਤਰ ਬਣਾ ਕੇ ਭੇਟਾ ਕਰ। ਸੱਚ ਇਹ ਕਿ ਪਰਮਾਤਮਾ ਇਸ ਸਮੱਗਰੀ ਤੇ ਪ੍ਰਸੰਨ ਹੁੰਦਾ ਹੈ। ਬਾਹਰ ਦੇ ਸ਼ਬਦ ਨਹੀਂ, ਹਜ਼ੂਰ ਦੇ ਬਚਨ ਨੇ ਕਿ ਮਨ ਸੰਪਟ ਜਿਤ ਸਤ ਸਰ ਨਾਮਨ ਭਾਵਨ ਪਾਤੀ ਤ੍ਰਿਪਤ ਕਰੇ। ਆਪਣੇ ਮਨ ਨੂੰ ਸੰਪਟ ਬਣਾਏ ਡੱਬਾ ਬਣਾਏ ਉਸ ਵਿੱਚ ਪ੍ਰਭੂ ਦੇ ਨਾਮ ਨੂੰ ਟਿਕਾ। ਮਨ ਸੰਪਟ ਜਿਤ ਸਤ ਸਰ ਨਾਮਨ ਭਾਵਨ ਪਾਤੀ ਸ਼ਰਧਾ ਦੇ ਪੱਤਰ ਭਾਵਨਾ ਦੇ ਪੱਤਰ ਅੰਦਰ ਦੇ ਅਕੀਦੇ ਦੇ ਸ਼ਰਧਾ ਦੇ ਫੁੱਲ ਭਾਵਨ ਪਾਤੀ ਤ੍ਰਿਪਤ ਕਰੇ। ਤੇ ਮਹਾਰਾਜ ਕਹਿੰਦੇ ਭੇਟਾ ਕੀ ਰੱਖੇ ਪੂਜਾ ਪ੍ਰਾਣ ਸੇਵਕ ਦੇ ਸੇਵੇ ਇਨ ਪਦ ਸਾਹਿਬ ਰਵਤ ਰਹੇ। ਧਨ ਦੀ ਭੇਟਾ ਨਹੀਂ, ਨਾਰੀਅਲ ਤੇ ਫਲਾਂ ਦੀ ਭੇਟਾ ਨਹੀਂ, ਆਪਣੇ ਪ੍ਰਾਣਾਂ ਨੂੰ ਪ੍ਰਭੂ ਦੀ ਭੇਟਾ ਕਰਦੇ। ਸੱਚ ਇਹ ਕਿ ਜਿਹੜੇ ਪੂਜਾ ਵਿੱਚ ਆਪਣੇ ਪ੍ਰਾਣ ਭੇਟ ਕਰਦੇ ਨੇ ਪਰਿਪੂਰਨ ਪਰਮਾਤਮਾ ਉਹਨਾਂ ਉੱਤੇ ਪ੍ਰਸੰਨ ਹੁੰਦਾ ਹੈ। ਇਸ ਤੋਂ ਅੱਗੇ ਅਸੀਂ ਥੋੜਾ ਜਿਹਾ ਹੋਰ ਤੁਰੇ। ਹਜ਼ੂਰ ਨੇ ਬਾਣੀ ਵਿੱਚ ਇੱਕ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ, ਕਿਉਂਕਿ ਜਿੱਥੇ ਦੋ ਹੋਣਗੇ ਉੱਥੇ ਕਦੀ ਵੀ ਟਿਕਾ ਨਹੀਂ ਬਣ ਸਕਦਾ। ਮੈਂ ਜੇ 2-4 ਬੇਨਤੀਆਂ ਕਰਨੀਆਂ ਨੇ, ਥੋੜਾ ਜਿਹਾ ਟਿਕਾ ਜ਼ਰੂਰ ਬਣਾਇਓ ਅੰਦਰ ਦਾ। ਦੇਖੋ ਜਿੱਥੇ ਇੱਕ ਹੈ ਉੱਥੇ ਪਰਮ ਟਿਕਾ ਹੈ, ਜਿੱਥੇ ਦੋ ਨੇ ਉੱਥੇ ਖੰਡਾਰ ਵੀ ਬਣੇ। ਹੁਣ ਜਿੱਥੇ 33 ਕਰੋੜ ਦੇਵਤਿਆਂ ਨੂੰ ਥਾਂ ਦੇ ਦਿੱਤੀ ਗਈ ਉਸ ਅੰਦਰ ਦੀ ਖਾਲਕ ਕੈਸੀ ਹੋਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲਿਖਾਰੀ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਉਹਨਾਂ ਨੇ ਆਪਣੀ ਰਚਨਾ ਵਿੱਚ ਇੱਕ ਕਵਿਤ ਦਿੱਤਾ ਹੈ ਇੱਕ ਦੀ ਪੂਜਾ ਤੇ ਦੋ ਦੇ ਸੰਬੰਧ ਵਿੱਚ। ਉਹ ਕਹਿੰਦੇ ਜਿਹੜਾ ਬੰਦਾ ਦੁਬਦਾ ਵਿੱਚ ਪੈ ਗਿਆ ਨਾ ਉਹ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਫੈਸਲਾ ਨਹੀਂ ਲੈ ਸਕਦਾ। ਹਮੇਸ਼ਾ ਦੁਬਦਾ ਵਿੱਚ ਰਹਿਣ ਵਾਲਾ ਬੰਦਾ ਖੱਬੇ ਤੇ ਸੱਜੀ ਝਾਤੀ ਮਾਰਦਾ ਰਹਿੰਦਾ। ਭਾਈ ਸਾਹਿਬ ਦੇ ਬਚਨ ਨੇ ਉਹ ਕਹਿੰਦੇ ਆਪਾਂ ਆਪਣਾ ਚਿਹਰਾ ਦੇਖਣਾ ਹੋਵੇ, ਫੇਸ ਦੇਖਣਾ ਹੋਵੇ ਤੇ ਦੀਵਾਰ ਨਾਲ ਟੰਗੇ ਕੋਈ ਸ਼ੀਸ਼ੇ ਨੂੰ ਦੇਖ ਲੈ, ਤੇ ਜੇ ਇੱਕ ਸ਼ੀਸ਼ਾ ਦੀਵਾਰ ਉੱਤੇ ਟੰਗਿਆ ਹੋਵੇਗਾ ਤੇ ਸੱਚ ਇਹ ਉਸ ਇੱਕ ਵਿੱਚੋਂ ਕੇਵਲ ਇੱਕ ਫੇਸ ਇੱਕ ਹੀ ਚਿਹਰਾ ਨਜ਼ਰ ਆਏਗਾ, ਤੇ ਜੇਕਰ ਕੋਈ ਆਦਮੀ ਦੋ ਸ਼ੀਸ਼ੇ ਲਾਗੇ ਲਾਗੇ ਕਰ ਲਵੇ, ਦੋ ਸ਼ੀਸ਼ਿਆਂ ਵਿੱਚੋਂ ਆਹਮਣੇ ਸਾਹਮਣੇ ਰੱਖ ਕੇ ਚਿਹਰਾ ਦੇਖਣਾ ਚਾਹੇ, ਇੱਕ ਵਿੱਚੋਂ ਦੇਖੇਗਾ ਤੇ ਇੱਕ ਹੀ ਚਿਹਰਾ ਨਜ਼ਰ ਆਏਗਾ, ਤੇ ਦੋ ਸ਼ੀਸ਼ਿਆਂ ਵਿੱਚੋਂ ਝਾਤੀ ਮਾਰੇਗਾ ਤੇ ਅਣਗਿਣਤ ਚਿਹਰੇ ਬਣ ਜਾਣ, ਇੱਕ ਦੀ ਥਾਂ ਅਨੇਕਾਂ ਬਣ ਜਾਣ। ਇੱਥੇ ਇੱਕ ਭਾਵ ਹੈ ਕਿ ਜੇ ਤੂੰ ਇੱਕ ਸ਼ਬਦ ਤੇ ਅਕੀਦਾ ਰੱਖੇਗਾ ਤੇ ਕੇਵਲ ਆਪਣੇ ਨਿਜ ਸਰੂਪ ਵਿੱਚ ਝਾਤੀ ਮਾਰੇਗਾ, ਤੇ ਜੇ ਗੁਰਮੰਤਰ ਵੀ ਜਪ ਲਿਆ ਤੇ ਕਿਸੇ ਭੂਤ ਪ੍ਰੇਤ ਦਾ ਮੰਤਰ ਵੀ ਲੈ ਲਿਆ, ਕਿਸੇ ਬਾਬੇ ਕੋਲੋਂ ਵੀ ਮੰਤਰ ਲੈ ਲਿਆ, ਉਹ ਕਹਿੰਦੇ ਇੱਕ ਚਿਹਰਾ ਦੇਖਣਾ ਤੇ ਇੱਕ ਹੀ ਸ਼ੀਸ਼ੇ ਨੂੰ ਵਰਤ, ਤੇ ਜੇ ਦੋ ਸ਼ੀਸ਼ੇ ਰੱਖ ਕੇ ਚਿਹਰੇ ਦੇਖੇਗਾ ਤੇ ਇੱਕ ਚਿਹਰੇ ਦੇ ਪਤਾ ਨੀ ਕਿਤਨੇ ਕੁ ਟੁਕੜੇ ਹੋ ਜਾਣ। ਦੂਸਰੀ ਵੇਲੇ ਭਾਈ ਦੇ ਬਚਨ ਕਹਿੰਦੇ ਜੇ ਬੰਦੇ ਨੇ ਕਿਸੇ ਦਰਿਆ ਨੂੰ ਪਾਰ ਕਰਨਾ ਹੈ, ਇੱਕ ਬੇੜੀ ਉੱਪਰ ਪੈਰ ਰੱਖ ਕੇ ਤਰੇ ਚੱਲੇਗਾ ਤੇ ਤੈਨੂੰ ਦੂਸਰਾ ਕਿਨਾਰਾ ਜ਼ਰੂਰ ਮਿਲੇਗਾ, ਤੇ ਜਿਹੜਾ ਬੰਦਾ ਦੋ ਪੈੜੀ ਬੇੜੀਆਂ ਤੇ ਅਸਵਾਰ ਹੋ ਜਾਏ ਸੱਚ ਉਸ ਬੰਦੇ ਨੂੰ ਕਿਨਾਰਾ ਨਹੀਂ ਲੱਭ ਸਕਦਾ। ਇੱਕ ਬੰਦੇ ਨੂੰ ਖੱਤ ਪਕੜਾਈਏ ਤੇ ਦਲਦਲ ਵਿੱਚ ਫਸੇ ਹੋਏ ਨੂੰ ਇੱਕ ਬੰਦਾ ਖਿੱਚ ਕੇ ਬਾਹ ਨਾਲ ਬਾਹਰ ਕੱਢ ਸਕਦਾ ਹੈ, ਤੇ ਜੇ ਦਲਦਲ ਵਿੱਚ ਧਸਿਆ ਹੋਇਆ ਬੰਦਾ ਖੱਬੇ ਤੇ ਸੱਜੇ ਦੋਨਾਂ ਪਾਸੇ ਖੱਤ ਪਕੜਾਏ ਸੱਚ ਇਹ ਦਲਦਲ ਵਿੱਚੋਂ ਬਾਹਰ ਤਾਂ ਨਿਕਲਦਾ, ਉਹਦੀਆਂ ਬਾਹਾਂ ਸਰੀਰ ਵਿੱਚੋਂ ਜ਼ਰੂਰ ਬਾਹਰ ਨਿਕਲ ਜਾਣਗੇ। ਇੱਕ ਨੂੰ ਬਾਂਹ ਪਕੜਾ ਤੇ ਚਿੱਕੜ ਵਿੱਚੋਂ ਨਿਕਲੇਗਾ, ਇੱਕ ਦਰਪਣ ਵਿੱਚੋਂ ਦੇਖ ਤੇ ਤੈਨੂੰ ਸਵਰੂਪ ਦਿਸੇਗਾ, ਇੱਕ ਬੇੜੀ ਤੇ ਅਸਵਾਰ ਹੋ ਤੇ ਤੈਨੂੰ ਦੂਸਰਾ ਕਿਨਾਰਾ ਮਿਲੇਗਾ। ਭਾਈ ਸਾਹਿਬ ਨੇ ਚੌਥਾ ਬਚਨ ਕੀਤਾ, ਜਿਹੜਾ ਬੰਦਾ ਦੁਰਾਏ ਤੇ ਆ ਕੇ ਭਟਕ ਜਾਏ ਉਹ ਕਈ ਮੀਲ ਦੂਰ ਤਲਾ ਜਾਂਦਾ ਹੈ, ਆਪਣੀ ਮੰਜ਼ਿਲ ਤੋਂ ਭਟਕ ਜਾਂਦਾ ਹੈ। ਦੁਰਾਏ ਤੇ ਸੁਚੇਤ ਹੋ ਕੇ ਚੱਲ। ਉਹਨਾਂ ਨੇ ਪੰਜਵਾਂ ਬਚਨ ਕੀਤਾ, ਕਹਿੰਦੇ ਇੱਕ ਘਰ ਵਿੱਚ ਇੱਕ ਆਗੂ ਹੋਵੇ ਤੇ ਸੱਚ ਏਵੇ ਉਹ ਘਰ ਤਰੱਕੀ ਕਰੇਗਾ, ਇੱਕ ਪਰਿਵਾਰ ਵਿੱਚ ਇੱਕ ਆਗੂ ਹੋਵੇ ਉਹ ਪਰਿਵਾਰ ਤਰੱਕੀ ਕਰੇਗਾ, ਇੱਕ ਕੌਮ ਵਿੱਚ ਇੱਕ ਆਗੂ ਦੀ ਮੰਨੀ ਜਾਏ ਤੇ ਸੱਚ ਏਵੇ ਉਹ ਕੌਮ ਤਰੱਕੀ ਕਰੇਗੀ, ਇੱਕ ਮੁਲਕ ਵਿੱਚ ਇੱਕ ਆਗੂ ਸਵੀਕਾਰਿਆ ਜਾਏ ਤੇ ਉਹ ਮੁਲਕ ਤਰੱਕੀ ਕਰੇਗਾ, ਤੇ ਜਿਸ ਘਰ ਵਿੱਚ ਜਿਸ ਕੌਮ ਵਿੱਚ ਜਿਸ ਮੁਲਕ ਵਿੱਚ ਹਰ ਬੰਦਾ ਛਾਤੀ ਠੋਕ ਕੇ ਕਹਿ ਮੈਂ ਚੰਗਾ ਬਾਕੀ ਸਭ ਮਾੜੇ, ਚੇਤੇ ਰੱਖਿਓ ਤੇ ਡੁੱਬਦਾ ਪਈ ਕੋਈ ਕਦੀ ਤਰੱਕੀ ਨਹੀਂ ਹੋ ਸਕਦੀ। ਇੱਕ ਹੋਵੇ ਤਾਂ ਤਰੱਕੀ ਹੋਵੇ। ਦੂਸਰੀ ਬੇਨਤੀ ਕਰਾਂ ਕਿ ਸੁਹਾਗਣ ਉਹ ਹੈ ਜਿਹਨੂੰ ਇੱਕ ਪਤੀ ਤੇ ਭਰੋਸਾ ਹੈ ਤੇ ਇੱਕ ਪਤੀ ਨੂੰ ਛੱਡ ਕੇ ਦੂਜੇ ਵੱਲ ਝਾਕਣ ਵਾਲੀ ਕਦੀ ਸੁਹਾਗਣ ਨਹੀਂ। ਇਹ 6 ਪ੍ਰਮਾਣ ਦੇ ਕੇ ਕਹਿਣ ਲੱਗੇ, ਗੁਰੂ ਕਾ ਸਿੱਖ ਉਹ ਹੈ ਜਿਹੜਾ ਦੂਜੀ ਪੂਜਾ ਵਿੱਚ ਨਹੀਂ ਪੈਂਦਾ, ਕੇਵਲ ਇੱਕ ਆਕਾਮ ਦੀ ਪੂਜਾ ਕਰਦਾ ਹੈ, ਇੱਕ ਦੀ ਪੂਜਾ ਕਰਨ ਵਾਲਾ ਸਾ ਸਕਦਾ ਹੈ ਤੇ ਦੋ ਪਾਸੇ ਚੱਲਣ ਵਾਲੇ ਨੂੰ ਕਿਤੇ ਢੋਗੀ ਨਹੀਂ ਮਿਲ ਸਕਦਾ। ਭਾਈ ਸਾਹਿਬ ਦਾ ਬਚਨ ਹੈ, ਉਹਨਾਂ ਦਾ ਵੈਸੇ ਇੱਕ ਵਿੱਤ ਹੈ ਆਪਾਂ ਅਰਥ ਕਰ ਦਿੱਤੇ। ਭਾਈ ਸਾਹਿਬ ਲਿਖਦੇ ਨੇ, ਦੋਏ ਦਰਪਣ ਦੇਖਾ ਏਕ ਸੇ ਅਨੇਕ ਰੂਪ, ਦੋਏ ਨਾਉ ਪਾਉਣ ਧਰੇ ਪਹੁੰਚੇ ਨਾ ਪਾਰ ਹੈ, ਦੋਏ ਦਿਸ਼ਾ ਗਏ ਗਹਾਏ ਸੇ ਹੱਥ ਪਾਉਣ ਟੁੱਟੇ, ਦੋ ਰਾਹੇ ਦੋ ਚਿੱਤੇ ਕੋਈ ਭੂਲ ਪੰਡ ਧਾਰ ਹੈ, ਦੋਏ ਭੂਪ ਦਾਂਕ ਪਾਂ ਤਾਂਕੇ ਗਾਉ ਪਰਜਾ ਨਾ ਸੁਖੀ ਹੋਤ, ਦੋਏ ਪੁਰਖਨ ਕੀ ਨਾ ਕੁਲਾ ਬਦੂ ਨਾਰ ਹੈ। ਕਹਿਣ ਲੱਗੇ ਗੁਰ ਸਿੱਖ ਹੋਏ ਆਮ ਦੇਵ ਸੇਵ ਤੇਵ ਕਹੇ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਕਹੇ, ਹੋਵੇ ਗੁਰੂ ਕਾ ਸਿੱਖ ਤੇ ਇੱਕ ਅਕਾਲ ਦੀ ਪੂਜਾ ਛੱਡ ਕੇ ਕਿਸੇ ਦੇਵੀ ਦੇਵਤੇ ਦੀ ਪੂਜਾ ਕਿਸੇ ਕੀਰਤਨ ਦੀ ਪੂਜਾ ਵਿੱਚ ਪੈ ਜਾਏ। ਭਾਈ ਸਾਹਿਬ ਨੇ ਕਿਹਾ ਇੱਕ ਦੀ ਪੂਜਾ। ਇਸ ਤੋਂ ਅਗਲੀ ਮੈਂ ਬੇਨਤੀ ਹੋਰ ਕਰਦੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਛਾਂ ਥੱਲੇ ਧੰਨ ਗੁਰੂ ਕਲਗੀਧਰ ਜੀ ਦੇ ਇੱਕ ਬਚਨ ਹੈ ਕਿ ਬਿਨ ਕਰਤਾਰ ਨਾ ਕੀਰਤਨ ਨਾ, ਇੱਕ ਕਰਤਾਰ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ। ਇਸ ਤੋਂ ਅਗਲੀ ਬੇਨਤੀ, ਸਾਰੀ ਬਾਣੀ ਆਪਾਂ ਪੜ੍ਹਦੇ ਹਾਂ ਤੇ ਵਾਰ ਵਾਰ ਇੱਕ ਤੇ ਜ਼ੋਰ ਦਿੱਤਾ ਗਿਆ, ਜਿਵੇਂ ਅਸੀਂ ਪੜ੍ਹਦੇ ਹਾਂ ਕਿ ਏਕੋ ਜਪ ਏਕੋ ਸ਼ਾਲਾ ਹੈ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਉ ਆਨੰਦ ਦਾ ਜ਼ਿਕਰ ਕੀਤਾ ਗਿਆ। ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਸਾਹਿਬ ਨੇ ਕਿਹਾ, ਤੁਧ ਦਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, तेरा जोर तेरी मन के सदा सदा जप नानक एक केवल एक नु जप। हजूर नु जो एक आकाम की पूजा कही ते अगला शब्द जेड़ा गुरुदेव ने दिता है लड़ी ता बनाई के क्योंकि पिछोकर की विचार कर दे आकाम की पूजा तो बाद महाराज जी ने अगला शब्द वर्त्या परचा शब्द का क्योंकि उस लड़ी नु आपा तोरना हुण जेड़ा चक्कर चिन्ह नहीं रूप रेख नहीं रंग कोई नहीं ओदी पूजा का की साधन है। अगे कहे परचा शब्द का असल विच ए अकाल दी साधना पद्धति है कि किवें एक दी पूजा करनी है। मैं दो शब्द वरत रहे ने कि पूजा अकाल की ते परचा शब्द का। पहला सी परचा शब्द संबंधी थोड़े जे आखरी अर्थ जरूर कर रहे। देखो परचे दे कई अर्थ ने पर असी जो शब्द का परचा कहेंगे उस संबंधी अर्थ करा। एक ता परचे का अर्थ है कि कागज का एक निका जहा टुकड़ा जिस उपर मंत्र नू यंत्र रूप लिखा जाता है। समझो मैं दो शब्द वरते मंत्र नू यंत्र रूप विच कि जदो कोई पीर फकीर कोई इल्म करने वाला बंदा किसे नू खत्म करना चाहे जिन्हों आप तवीज कह सकते कागज के उपर मंत्र लिख देता कहता यंत्र का कम करे। हुण जिस कागज उत्ते यंत्र लिखा जाता है ओनू परचा कहा जाता है। गुरु ग्रंथ साहिब च ओ एक हजूर ने शब्द भी वरते कहिंदे बाबर के सिपाही चढ़ के आए ते अनेकां मुलाने कच्चे कोई पंडित परोत कच्चे कोई ते उन्हां ने कागज के टुकड़े उत्ते यंत्र बना दिते मंत्र लिख के कह लगे असी परचा लिख दिता कह इस परचे दे नाल सच एवे के मुगल सारे अन्ने हो जाएंगे उन्हां दे बरूद उन्हां दीआं बंदूकां उन्हां दा असरा सब कुछ खत्म हो जाएगा। सतगुरु कहिंदे ने कि उन्हां पूरा जोर परचे ते लाया पर ना बावल अन्ना होया ते ना ओदी सेना नूं होया। उत्थे महाराज जी ने शब्द वरते परचा। मैं सिर्फ पहली बेनती है परचा शब्द का गुरुदेव दे बचन ने के कोटी को पीर वरज रखाए जा मीर सुनिया ताया थान मुकाम चले बिज मंदर मुच मुच कोयल रुलाया कोई मुगल ना होवा अंधा किने ना परचा लाया। किसे ऊपर ना परचा लाया ओदे ऊपर जंतर दा कोई असर की नहीं होया। एक ता परचे दा अर्थ है के टुकड़े उत्ते कागज दे टुकड़े ते लिखना चेते रखियो। इसे तो आप शब्द जेड़ा एग्जाम देने ते अपने आपा कहते अपने थावां ते अजे भी के फलाने दे फलानी तरीक नूं परचे शुरू होने परचे करते कागज उत्ते लिखना। अज भी जदो किते थाने विच कोई रपट लिखाण जांदा है FIR दर्ज करांदा है ते ओह कहा जांदा ओहदे विरुद्ध परचा दर्ज हो गया। इहदा मतलब कागज उत्ते जो अखर लिखे जाण उस कागज दे टुकड़े लई शब्द वरत्या जांदा है परचा। दूसरा परचे दा अर्थ है कि इकट्ठे करना एकत्र करना एक थां ते जोड़ना। तीसरा परचे दा अर्थ है कि जानकारी इकट्ठी करनी सूझ रखनी। तीसरा परचे दा अर्थ है अभ्यास उस तो अगे परचे दा अर्थ है ज्ञान। भावे परचे दे अनेका अर्थ ने पर इत्थे असीं सिर्फ दो अर्थ करांगे परचा शब्द का। इहदा मतलब शब्द दा ज्ञान रखना ते शब्द दा अभ्यास करना। परचा शब्द का इहदा मतलब शब्द दा ज्ञान होना ते शब्द दा अभ्यास करना। ए असीं अगे कल नूं देखांगे परचा अभ्यास किवें करे। आओ इस तों अगे आपां लिया है शब्द परचा शब्द के चाहे शब्द हुण शब्द दे अर्थ की। वैसे ए विशा बहुत गूढ़ है ते एक मैं अर्थ तुहानूं जरूर कर दिया। देखो रोज मैं बोलना पिया धन गुरु ग्रंथ साहिब दी पवित्र बाणी इहनूं केवल आपां खलकी नजर नूं मत देखी कि जे ए गुरमुखी लिपि विच लिखी गई है असी अपनी शब्दावली च बोलने हां ते शायद असी इस बोली नूं बोल के इस लिपि नूं पढ़ के थां वाले गुरु ग्रंथ साहिब दा ज्ञान इतना गहर ते गंभीर है जिन्हूं कथा ना लगी बोल के लगी जिन्हूं केवल अंक विच उतर के ही मानिया जा सकदा। मैं फिर शब्द दोहरा लगा कि एक केवल अनुभव है। आओ जी शब्द संबंधी अर्थ करनी है परचा शब्द का। शब्द दे अर्थ की हालांकि सारे कहने शब्द गुरु श्री गुरु ग्रंथ साहिब जी शब्द दिए सी पूजा करने का व्याकरण अनुसार देखो शब्द दे जो आप अर्थ करांगे असल में शब्द दो की से हिंदी में एक व्यकर ते एक शब्द है ऐ व्यकर व्यकर का अर्थ जो बोलिया जाए ते अवकर का अर्थ जो खामोशी विच है। कई बार असि देखो जो कुछ बोलने हैं वो शब्द प्रकट हो गए ते कई बार ये भी कहने कि मेरा मन तो करता सी कहने पर असल विच मैं चुप कर गया सच है उस चुप विच शब्द रुकिया हुआ है बंदा कहना तो जाता पर ओनू खामोशी विचों बाहर निकल दिंदा वो शब्द अंदर है। जे व्याकरण और दार देखिए शब्द की है साडे मुख विचों जदो असी बोलने इस पवन नाल धुनि जन लैंदी है उस धुनि विचों जिहड़े अखर निकलदे सारे जिहड़े अखर ने 35 दे अखर ने जिस भी बोली दे अखर बोले जान वो अंदरों निकली कोई पवन विच बनदी धुनि है उस धुनिया विचों अखर बनदे ने उहना अखरां नूं जदों आपां जोड़ने आ ते उहना नूं आपां शब्द कहिंदे पर आ परचा शब्द का ये ना समझ ये व्याकरण अनुसार ग्रामर अनुसार है ते अखरां दा जोड़ हो जाए ते शब्द बन जांदा है जे तेरे को अखरां दा जोड़ हो जाए ते शब्द गालियां भी बन सकदा है पर उहदा मतलब ये नहीं कि परचा शब्द है। व्याकरण अनुसार अखरां दे जोड़ नूं आपां वरतने आ ये शब्द है। इस तो अगे मैं बेनती कर परमात्मा विच शब्द दो तरह दा मनिया है एक शब्द कह वर्णात्मक ते एक शब्द कह तुनात्मक। वर्णात्मक शब्द का अर्थ है जिन्हों आपा अपनी जबान तो अपने मुंह तो बोल के वर्णन करने ने ते तुनात्मक शब्द का अर्थ है जिन्हों केवल सुनिया जाता है मानिया जाता है उस शब्द नूं आपा बयान नहीं कर उस गुरु ग्रंथ साहिब का पाठ तुसी करने वाले बैठे हो मैं चार पांच अर्थ जरूर कर देवांगा। शब्द के बहु अर्थ ने जे गुरु ग्रंथ साहिब की बाणी विचों बीमारा ए वैसे कल नूं अभ्यास विच मैं अर्थ करना है कि परचा शब्द का गुरुद्वारे आपां सारे आउने हैं एक मेरी बेनती समझो मत्था सारे टेकने हैं जिस मुल्क विच रहने हैं उस करंसी दे नोट भी मत्था टेकने हैं पर कुछ जरूरी नहीं कि हर बंदे दे अंदर दा अकीदा भी इको जा होवे मत्था इको जा टिकेगा भेटा इको जी रखांगे शब्दावली इको जी बोलांगे पर सच्चाई ये कि अंदर दी अवस्था सारियां दी इको जी नहीं हर बंदे दी अंदर दी अवस्था वक्री वक्री जिवें मान लो एक सौंदर दा किनारा है जिन्हों लोग बीच कहिंदे इहनूं नैगेटिव ना लैके जाण एक बंदा कहिंदा छुट्टी वाला दिन कह किते समुंदर दे किनारे जाके बैठने ओ समुंदर दी रेत ते चमक दी कोई धुप दा आनंद माणदा है। एक बंदा कहिंदा अज मौसम बड़ा साफ है समुंदर दीआं लहरां उच्चीआं ने आपां इहनां लहरां दे विच जा के तैराकी करांगे ओ बीच वाल नहीं देखदे ओ रेत वाल नहीं देखदे सिर्फ ओ तैराकी वाल देखदे ने पानी दीआं लहरां वाल देखदे। तीसरा कहिंदा कि हुण इक कम करां कि मैं पानी दे विच टुप्पी मार के देखा कितना समा मैं पानी विच रह सकना ते चौथा हुंदा है ओ ना लहरां देखदा है ना ओ केवल टुप्पी देखदा है ना केवल किनारा देखदा है सच एवे कि ओ डूंघे पानी विच उतर जांदा है ते कई कि दिन उस पानी विच रहिंदा है जदों बाहर निकलदा है ते समुंदर विचों कीमती खजाना लेके बाहर आंदा। मेरी इक बेनती है देखो गुरु ग्रंथ साहिब समुंदर दे कई बंदे तो जाते ने अपना टाइम पास करने वास्ते सच्चाई ने गुरुद्वारे आए हैं चलो फलाना प्रचार कीर्तन आया सोना की कई सज्जन जाते ने कि चलो वापस चले हैं इकट्ठ बड़ा हुण है चार बंदे बाहर खड़े करके अपनी लीडरी चमकावा उन्होंने भी लोड़ पैंदी बंदियां कई बंदे इस करके आते ने चलो कि आप देखने की कुछ चलता पे गुरुद्वारे सच ए जे कोई किनारा वेखण आउंदा है कोई लहरा वेखण आउंदा है पर कोई टामा टामा आउंदा है जेड़ा शब्द ते संगत विच टुब्बी मार के बहिंदा ओ भी संगत विच ओ अंदरो खजाना लेके चला जांदा दूजा खाली निकला जांदा वापस। हर बंदे दी बिरती अपनी है। एक होर बेनती मैं नाल करदा जां कि शब्द विच भिजना हुण सरोवर दे इह उदाहरण ने सिर्फ इस करके ने कि आपां विजलता दा कोई चमत्कार दिखाणा सरोवर पानी दा भरिया बिल्कुल निर्मल सरोवर ते एक बेनती करा एक आदमी सरोवर दे किनारे खड़ा हो गया हुण ओहदा प्रतिबिंब ओहदा शरीर सरोवर दे पानी चो दिसदा है ਪਰਛਾਵਾਂ ਤੇ ਬੰਦਾ ਦੋ ਘੰਟੇ ਚਾਰ ਘੰਟੇ ਬੈਠ ਕੇ ਜਾ ਕੇ ਕਹਿ ਦੇਖੋ ਅੱਜ ਤਾਂ ਮੈਂ ਫਲਾਣੇ ਸਰੋਵਰ ਵਿਚ ਇੰਨੇ ਘੰਟੇ ਬੈਠ ਕੇ ਆਇਆ ਤੇ ਅਗਲੇ ਪੁੱਛ ਲੈਣ ਵੀ ਸਰੋਵਰ ਦੇ ਵਿਚ ਬੈਠਾ ਸਾਂ ਕਹਿੰਦਾ ਬਿਲਕੁਲ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਮੈਂ ਸਰੋਵਰ ਚ ਬੈਠਾ ਸਾਂ ਕਹਿਣਗੇ ਤੇਰੇ ਕੱਪੜੇ ਤਾਂ ਪਿੱਛੇ ਨੀ ਤੇਰੇ ਜਿਸਮ ਨੂੰ ਤਾਂ ਠੰਡ ਮਹਿਸੂਸ ਨੀ ਹੋ ਰਹੀ ਉਹ ਕਹਿੰਦਾ ਨਹੀਂ ਅਸਲ ਚ ਮੈਂ ਬਾਹਰ ਸਾਂ ਪਰ ਮੇਰਾ ਪਰਛਾਵਾਂ ਅੰਦਰ ਦਿਸ ਰਿਹਾ ਸੀ ਚੇਤੇ ਰੱਖੋ ਪਰਛਾਵਾਂ ਇੱਕ ਘੰਟੇ ਦੋ ਘੰਟੇ ਨਹੀਂ ਸਦੀਆਂ ਤੱਕ ਪਾਣੀ ਵਿਚ ਪਰਛਾਵਾਂ ਦੇਖੀ ਜਾਈਏ ਅੰਦਰ ਨੀ ਭਿੱਜੇਗਾ ਸੱਚ ਅੰਦਰ ਤਾਂ ਭਿੱਜੇਗਾ ਜੇਕਰ ਕੋਈ ਸਰੋਵਰ ਵਿਚ ਟੁੱਬੀ ਮਾਰੇਗਾ ਹੁਣ ਕਿਨਾਰੇ ਵਿਚ ਹੀ ਆਪਣੇ ਪ੍ਰਤੀਬਿੰਬ ਲੋਕ ਦੇਖੀ ਜਾਂਦੇ ਕਿ ਸ਼ਾਇਦ ਮੇਰੀ ਇੰਨੀ ਕੁ ਗੱਲ ਬਣਦੀ ਬਾਣੀ ਚ ਮੈਂ ਅਰਜ਼ ਕਰਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸ਼ਬਦ ਦੇ ਬਹੁ ਅਰਥ ਪਰਚਾ ਸ਼ਬਦ ਕਾਟੀ ਹੈ ਪਹਿਲੀ ਗੱਲ ਤੇ ਇੱਕ ਸ਼ਬਦ ਦਾ ਅਰਥ ਹੈ ਪਰਮਾਤਮਾ ਬਾਬਾ ਜੀ ਦਾ ਇੱਕ ਬਚਨ ਹੁੰਦਾ ਹੈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਉੱਥੇ ਇੱਕੋ ਸ਼ਬਦ ਦਾ ਅਰਥ ਹੈ ਇੱਕੋ ਓਮਕਾਰ ਅਕਾਲ ਪੁਰਖ ਵਾਹਿਗੁਰੂ ਦੂਸਰਾ ਗੁਰਬਾਣੀ ਵਿਚ ਸ਼ਬਦ ਦਾ ਅਰਥ ਹੈ ਕਿ ਗੁਰੂ ਉਪਦੇਸ਼ ਜਿਵੇਂ ਆਪਾਂ ਪੜ੍ਹਦੇ ਹਾਂ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਤੇ ਸ਼ਬਦ ਦਾ ਅਰਥ ਹੈ ਗੁਰੂ ਤੀਸਰਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਬਦ ਦਾ ਅਰਥ ਹੈ ਹੁਕਮ ਸ਼ਬਦ ਦਾ ਅਰਥ ਹੁਕਮ ਵੀ ਹੈ ਸਤਿਗੁਰੂ ਨੇ ਕਿਹਾ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਕੀ ਫਿਰ ਉਪਦ ਹੋਵੇ ਸ਼ਬਦ ਵਿਚੋਂ ਉਤਪਤੀ ਇਥੇ ਸ਼ਬਦ ਦੇ ਅਰਥ ਕਰਾਂਗੇ ਪ੍ਰਭੂ ਦਾ ਹੁਕਮ ਉਹਦੇ ਹੁਕਮ ਵਿਚ ਪੈਦਾਇਸ਼ ਤੇ ਮੌਤ ਹੈ ਉਸ ਤੋਂ ਅੱਗੇ ਸ਼ਬਦ ਦਾ ਅਰਥ ਹੈ ਨਾਮ ਅੰਮ੍ਰਿਤ ਸਤਿਗੁਰੂ ਨੇ ਕਿਹਾ ਕਿ ਅੰਮ੍ਰਿਤ ਇੱਕੋ ਸ਼ਬਦ ਹੈ ਸ਼ਬਦ ਨੂੰ ਅੰਮ੍ਰਿਤ ਕਿਹਾ ਗਿਆ ਇਥੋਂ ਤੱਕ ਬਾਣੀ ਵਿਚ ਸ਼ਬਦ ਜਿਹੜਾ ਸਾਡੀ ਜ਼ਬਾਨ ਦੇ ਬੋਲਾਂ ਲਈ ਵਰਤਿਆ ਸ਼ਬਦ ਦੀ ਵਰਤੋਂ ਸਤਿਗੁਰੂ ਨੇ ਜੀਵਨ ਲਈ ਵੀ ਵਰਤੀ ਮੈਂ ਸਿਰਫ ਬੇਨਤੀ ਕਰਨੀ ਕਿ ਪਰਚਾ ਸ਼ਬਦ ਕਾ ਸ਼ਬਦ ਦਾ ਅਰਥ ਹੈ ਬੋਲ ਅਨੰਦ ਸਾਹਿਬ ਵਿਚ ਅਸੀਂ ਰੋਜ਼ ਪੜ੍ਹਦੇ ਹਾਂ ਕਿ ਕਰ ਕਿਰਪਾ ਕੇ ਵਿਖ ਕੱਟੇ ਗਿਆਨ ਅੰਜਨ ਸਾੜਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਲ ਹੈ ਦੇਖੋ ਜਦੋਂ ਆਪ ਸਹਿਜ ਪਾਠ ਕਰਦੇ ਕਿਉਂਕਿ ਬਹੁਤ ਗੁਰਮੁਖ ਐਸੇ ਨੇ ਸੀ ਭਾਵੇਂ ਦੋ ਢਾਈ ਫੁੱਟ ਉੱਚੇ ਬੈਠ ਕੇ ਕਥਾ ਸੁਣਾਉਣੇ ਤਾਂ ਚੱਲ ਸਾਡਾ ਇੰਨਾ ਜੀਵਨ ਕੋਈ ਨੀ ਸਕੱਤਰ ਸਾਹਿਬ ਨੇ ਵੀ ਕਹਿ ਦਿੱਤਾ ਸੱਚਾਈ ਹੈ ਅਸੀਂ ਤਾਂ ਸਮਾਂ ਪਾਸ ਕਰਨ ਵਾਸਤੇ ਆਉਂਦੇ ਹਾਂ ਕਿਉਂਕਿ ਵਾਹਿਗੁਰੂ ਕਿਰਪਾ ਕਰੇ ਤੁਸੀਂ ਅਰਦਾਸ ਕਰਿਓ ਕਿ ਸਾਨੂੰ ਸੱਚਾਈ ਦੀ ਜ਼ਿੰਦਗੀ ਮਾਲਕ ਬਖਸ਼ ਦੇ ਪਰ ਮੈਂ ਇੱਕ ਬੇਨਤੀ ਕਰਾਂ ਕਿ ਦੇਖੋ ਜਦੋਂ ਆਪਾਂ ਪਾਠ ਕਰਦੇ ਹਾਂ ਸਹਿਜ ਪਾਠ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਠ ਕਰਦੇ ਹਾਂ ਆਪਣੇ ਕੋਲ ਆਪਣੀ ਡਾਇਰੀ ਜ਼ਰੂਰ ਰੱਖੀ ਜਿਸ ਸ਼ਬਦ ਨੂੰ ਸਮਝ ਨਾ ਪਏ ਉਹਨੂੰ ਨੋਟ ਕਰੀਏ ਵਾਰ ਵਾਰ ਜਿਹੜੇ ਸ਼ਬਦ ਹੁੰਦੇ ਨੇ ਉਹਨਾਂ ਨੂੰ ਜ਼ਰੂਰ ਦੇਖੀਏ ਕਿਉਂਕਿ ਭਾਵ ਅਰਥ ਨੂੰ ਸਮਝਦੇ ਹਾਂ ਸਾਡੇ ਅੰਦਰ ਨੂੰ ਸਮਝ ਪੈ ਜਾਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਸ਼ਬਦ ਦਾ ਅਰਥ ਮੈਂ ਕੀਤਾ ਬੋਧ ਤੇ ਸ਼ਬਦ ਦਾ ਅਰਥ ਜੀਵਨ ਵੀ ਹੈ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਜੱਤ ਪਹਾੜਾ ਧੀਰ ਸੁਣਿਆਰ ਐਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੇ ਪਤਾਲ ਅੱਗੇ ਹੈ ਘੜੀਐ ਸ਼ਬਦ ਸੱਚੀ ਟਕਸਾਲ ਸ਼ਬਦ ਜੀਵਨ ਘੜਿਆ ਜਾਂਦਾ ਮੈਂ ਬੇਨਤੀ ਕਰਾਂ ਕਿ ਜਿਹੜਾ ਸ਼ਬਦ ਕਹਿ ਪਰਚਾ ਸ਼ਬਦ ਕਾ ਇਹ ਕਿਹੜਾ ਸ਼ਬਦ ਹੈ ਇਹ ਹੁਕਮ ਵਾਲਾ ਸ਼ਬਦ ਹੈ ਇਹ ਬਾਣੀ ਗੁਰੂ ਵਾਲਾ ਸ਼ਬਦ ਹੈ ਇਹ ਨਾਮ ਅੰਮ੍ਰਿਤ ਸ਼ਬਦ ਹੈ ਇਹ ਜੀਵਨ ਰੂਪੀ ਸ਼ਬਦ ਹੈ ਇਹ ਬੋਲ ਰੂਪੀ ਸ਼ਬਦ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਦੇਖੋ ਜਿਹੜਾ ਪਰਚਾ ਸ਼ਬਦ ਕਾ ਹੈ ਇਹ ਗੱਲ ਚੇਤੇ ਰੱਖੋ ਕਿ ਜਦੋਂ ਕੁਛ ਵੀ ਨਹੀਂ ਉਦੋਂ ਵੀ ਸ਼ਬਦ ਸੀ ਥੋੜੀ ਜਿਹੀ ਗੱਲ ਮੇਰੀ ਪਕੜ ਵੀ ਜ਼ਰੂਰ ਲਿਆ ਜਦੋਂ ਕੁਛ ਵੀ ਨਹੀਂ ਰਹੇਗਾ ਉਦੋਂ ਵੀ ਸ਼ਬਦ ਰਹੇਗਾ ਸ਼ਬਦ ਦਾ ਅਰਥ ਕੇਵਲ ਅੱਖਰ ਮਤ ਕਰੀਏ ਕਿਉਂਕਿ ਅੱਖਰਾਂ ਵਿੱਚ ਤਾਂ ਉਸ ਸੱਚਾਈ ਨੂੰ ਨਿਰੂਪਣ ਕੀਤਾ ਗਿਆ ਪਰ ਜਦੋਂ ਅੱਖਰ ਨਹੀਂ ਸਨ ਉਦੋਂ ਵੀ ਸੱਚਾਈ ਸੀ ਤੇ ਜਿੱਦਣ ਅੱਖਰ ਖਤਮ ਹੋ ਜਾਣਗੇ ਸੱਚਾਈ ਉਸ ਦਿਨ ਵੀ ਰਹੇ ਸ਼ਬਦ ਜੋ ਹੈ ਜਦੋਂ ਕੁਛ ਨਹੀਂ ਉਹਨੂੰ ਆਪਾਂ ਕਹਿੰਦੇ ਹਾਂ ਸੁਣ ਸਮਾਰ ਉਹਦੇ ਉਦੋਂ ਸ਼ਬਦ ਹੈ ਪਰ ਗੁਪਤ ਹੈ ਫਿਰ ਉਹ ਸ਼ਬਦ ਜਿਸ ਦੀ ਪੂਜਾ ਕਰਨ ਲਈ ਗੁਰੂ ਨੇ ਕਿਹਾ ਉਹ ਤਿੰਨ ਥਾਵਾਂ ਤੇ ਖਾਸ ਕਰਕੇ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ ਹਾਂ ਉੱਥੇ ਇੱਕ ਤੁਕ ਹੈ ਪੰਜਵੀਂ ਪੌੜੀ ਵਿੱਚ ਉਸ ਤੁਕ ਦੇ ਮੈਂ ਅਰਥ ਥੋੜੇ ਜਿਹਾ ਡਿਟੇਲ ਨਾਲ ਕਰਨੇ ਚਾਹੁੰਦਾ ਕਿ ਪਰਚਾ ਸ਼ਬਦ ਕਾ ਕੀ ਹੈ ਸ਼ੁਰੂ ਹੁੰਦੀ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਵਿਧਾਨ, ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁਖ ਧਰ ਲੈ ਜਾਏ, ਗੁਰਮੁਖ ਨਾਦਨ ਗੁਰਮੁਖ ਵੇਦਨ ਪਰਚਾ ਸ਼ਬਦ ਕਾ ਗੁਰਮੁਖ ਰਹਿਣਾ ਸਮਾਈ। ਇਹ ਤਿੰਨ ਗੱਲਾਂ ਥੋੜੀਆਂ ਜਿਹੀਆਂ ਸਮਝਣ ਵਾਲੀ, ਹਾਲਾਂਕਿ ਜਪਜੀ ਸਾਹਿਬ ਆਪਾਂ ਸਾਰੇ ਪੜ੍ਹਨੇ। ਸੱਚ ਇਹ ਕਿ ਸਭ ਤੋਂ ਮਹਿੰਗੀ ਕਥਾ ਕਰਨੀ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੀ। ਹੁਣ ਪਹਿਲਾਂ ਆਏ ਗੁਰਮੁਖ ਨਾਦਨ, ਗੁਰੂ ਦੇ ਰਾਹੀਂ ਜਿਹੜਾ ਸ਼ਬਦ ਅਭਿਆਸ ਕਰਦਾ ਉਹਨੂੰ ਸਮਝ ਪੈਂਦੀ ਹੈ ਕਿ ਸ਼ਬਦ ਨਾਦ ਰੂਪ ਹੈ। ਸਮਝਿਓ ਕਿਵੇਂ ਹੈ ਪ੍ਰਚਾਰ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਸਮਝ ਪਏਗੀ ਗੁਰਮੁਖ ਨਾਦਨ। ਦੂਜਾ ਹੈ ਗੁਰਮੁਖ ਵੇਦਨ, ਗੁਰੂ ਦੇ ਸਨਮੁਖ ਰਹਿ ਕੇ ਜੋ ਕਮਾਈ ਕਰਦਾ ਉਹਨੂੰ ਸਮਝ ਪੈਂਦੀ ਹੈ ਕਿ ਗੁਰੂ ਸ਼ਬਦ ਵੇਦਨ ਰੂਪ ਹੈ। ਮੈਂ ਅੱਗੇ ਵੇਦਿਆ ਕਰਾਂ, ਗੁਰਮੁਖ ਰਿਹਾ ਸਮਾਈ। ਤੇ ਤੀਸਰਾ ਉਹਨੂੰ ਸ਼ਬਦ ਦੀ ਸਮਝ ਪੈਂਦੀ ਹੈ ਕਿ ਜਿਹੜਾ ਸ਼ਬਦ ਨਾਦ ਰੂਪ ਹੈ, ਜਿਹੜਾ ਸ਼ਬਦ ਅੱਖਰਾਂ ਦੇ ਰੂਪ ਵਿੱਚ, ਇਹ ਕੇਵਲ ਤਾਂ ਕੇਵਲ ਕਾਗਜ਼ ਤਾਂ ਸੀਮਤ ਨਹੀਂ, ਕਮਾਈ ਕਰਨ ਵਾਲੇ ਨੂੰ ਪਤਾ ਲੱਗਦਾ ਕਿ ਸ਼ਬਦ ਸਾਰੀਆਂ ਥਾਵਾਂ ਤੇ ਸਮਾਇਆ। ਇਹਨੂੰ ਥੋੜਾ ਜਿਹਾ ਅਸੀਂ ਬਾਣੀ ਚ ਦੇਖੀ ਕਿ ਗੁਰਮੁਖ ਨਾਦ ਪਰਚਾ ਸ਼ਬਦ ਦਾ ਜਿਹੜਾ ਨਾਦ ਕਹਿ, ਇਹਦੇ ਲਈ ਆਪਾਂ ਸ਼ਬਦ ਤੋਂ ਨਵੀਂ ਵਰਤੀਏ। ਨਾਦ ਜੋ ਸ਼ਬਦ ਕਹਿ, ਦੋ ਤਰ੍ਹਾਂ ਦਾ ਨਾਦ ਕਹਿ, ਇੱਕ ਆਨਤ ਨਾਦ ਹੈ ਤੇ ਦੂਸਰਾ ਅਨਾਮਤ ਨਾਦ ਹੈ। ਇਹਨੂੰ ਆਪਾਂ ਅਨਦ ਨਾਦ ਵੀ ਕਹਿੰਦੇ। ਅਨਦ ਦਾ ਅਰਥ ਕਿਹਾ ਜਾਂਦਾ ਜਿਹੜਾ ਖੱਦ ਤੋਂ ਬਿਨਾਂ, ਜਿਹਦੀ ਖੱਦ ਹੈ ਕੋਈ। ਅਨਾਦ ਤੇ ਅਨੰਤ ਦੋ ਸ਼ਬਦ ਨੇ, ਦੇਖੋ ਦੋਨੋ ਧੁਨੀਆਂ ਨਿਕਲਦੀਆਂ। ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਉਹ ਤਬਲਾ ਵਜਾ ਰਹੇ ਸਨ ਗੁਰਸਿੱਖ। ਹੁਣ ਉਸ ਤਬਲੇ ਵਿੱਚੋਂ ਜਿਹੜੇ ਬੋਲ ਨਿਕਲੇ, ਕੋਈ ਵੀ ਤਾਲ, ਉਹ ਤਿੰਨ ਤਾਲ ਵਜਾਣ, ਉਹ ਕਹਿਰਵਾ ਵਜਾਣ, ਉਹ ਝੱਪ ਤਾਲ ਵਜਾਣ, ਪਰ ਅਸਲ ਵਿੱਚ ਉਹ ਚਮੜੀ ਨਾਲ ਜਦੋਂ ਉਂਗਲਾਂ ਟਕਰਾਉਂਦੀਆਂ ਨੇ ਤੇ ਉਹਦੇ ਟਕਰਾਣ ਵਿੱਚੋਂ ਜਿਹੜਾ ਨਾਦ ਪੈਦਾ ਹੁੰਦਾ ਉਹਨੂੰ ਆਪਾਂ ਆਦ ਕਹਿੰਦੇ ਹਾਂ। ਆਦ ਦਾ ਅਰਥ ਜੋ ਦੋ ਦੇ ਟਕਰਾਣ ਵਿੱਚੋਂ ਪੈਦਾ ਹੋ, ਉਹ ਆਦ ਹੈ। ਜਿਵੇਂ ਹਰਮੋਨੀਅਮ ਵੱਜ ਰਿਹਾ ਸੀ, ਭਾਈ ਸਾਹਿਬ ਸੁਰਾਂ ਦਾ ਬ੍ਰਹਿਮ, ਉਹ ਹੈ ਕਿ ਜਦੋਂ ਪੱਖਾਂ ਮਾਰਦੇ ਨੇ ਹਵਾ ਦੇ ਟਕਰਾਣ ਵਿੱਚੋਂ ਜਿਹੜਾ ਨਾਦ ਪੈਦਾ ਹੁੰਦਾ ਉਹਨੂੰ ਆਪਾਂ ਆਦ ਨਾਦ ਕਹਿੰਦੇ, ਟਕਰਾਅ ਵਿੱਚੋਂ। ਕੋਈ ਬੰਦਾ ਤੁੰਬੀ ਵਜਾਉਂਦਾ, ਇੱਕ ਤਾਰਾ ਵਜਾਉਂਦਾ, ਉਸ ਤਾਰ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹ ਆਦ ਹੈ। ਤਾੜੀ ਮਾਰਦਾ, ਉਹਦੇ ਵਿੱਚੋਂ ਧੁਨੀ ਜਿਹੜੀ ਨਿਕਲਦੀ ਹੈ ਉਹ ਆਦ ਹੈ। ਸਮੁੰਦਰ ਦਾ ਪਾਣੀ ਕਿਨਾਰਿਆਂ ਨਾਲ ਟਕਰਾਉਂਦਾ, ਜਿਹੜੀ ਉਹਦੇ ਵਿੱਚੋਂ ਆਵਾਜ਼ ਨਿਕਲਦੀ ਹੈ ਉਹ ਆਦ ਹੈ। ਤੇ ਅਨਾਦ ਸ਼ਬਦ ਦਾ ਅਰਥ ਜਿਹੜਾ ਟਕਰਾਅ ਵਿੱਚੋਂ ਵੀ ਪੈਦਾ ਹੁੰਦਾ, ਜਿਹਨੂੰ ਸਿਰਫ ਸੁਣਿਆ ਜਾਂਦਾ, ਵਜਾਇਆ ਨਹੀਂ ਜਾਂਦਾ, ਬੋਲਿਆ ਨਹੀਂ ਜਾਂਦਾ, ਉਹਨੂੰ ਤਾਂ ਕੇਵਲ ਸਰੋਤਾ ਬਣ ਕੇ ਮਾਣਿਆ ਹੀ ਜਾਂਦਾ। ਗੁਰਮੁਖ ਨਾਦਨ ਹੁਣ ਸਵਾਲ ਹੈ, ਸਾਨੂੰ ਕਿਉਂ ਨਹੀਂ ਸੁਣਾਈ ਦਿੰਦਾ? ਜੇ ਬਾਣੀ ਨੇ ਸ਼ਬਦ ਵਰਤੇ ਕਿ ਗੁਰਮੁਖ ਨਾਦਨ, ਉਹ ਸਾਰਿਆਂ ਵਿੱਚ ਨਾਦ ਵੱਜ ਰਿਹਾ, ਕੱਲਾ ਮਨੁੱਖ ਨੇ। ਜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਚ ਦੇਖੋ ਕਿ ਭੁਗਤ ਗਿਆਨ ਦਇਆ ਭੰਡਾਰਨ, ਘੱਟ ਘੱਟ ਵਾਜੇ ਨਾਦ, ਹਰ ਘੱਟ ਵਿੱਚੋਂ ਵੱਜ ਰਿਹਾ। ਸਤਿਗੁਰੂ ਨੇ ਕਿਹਾ ਤੇਰੇ ਸਰੀਰ ਵਿੱਚ ਵੀ ਵੱਜਦਾ ਹੈ ਕਿ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ, ਸੁਣ ਸਮਾਦ ਅਨਹਤ ਤੈ ਨਾਦ, ਕਹਿ ਨਾ ਜਾਈ ਅਚਰਜ ਵਿਸ਼ਵਾਸ। ਇਹਨੂੰ ਜੋਗ ਮਤ ਵੱਲ ਮਤ ਜੋੜਦੀ, ਕਿਉਂਕਿ ਬਹੁਤ ਸਾਰੀਆਂ ਕਮਾਈ ਦੀਆਂ ਗੱਲਾਂ ਨੇ, ਖੇੜਾ ਛਡਾਉਣ ਵਾਸਤੇ ਕਿਹਨੇ ਛੱਡੋਗੀ, ਇਹ ਤਾਂ ਜੋਗ ਮਤ ਜੀ, ਇਹ ਫਲਾਣਾ ਮਤ ਜੀ। ਸੱਚ ਇਹ ਦੁਨੀਆਂ ਵਿੱਚ ਸਭ ਤੋਂ ਸੌਖਾ ਕੰਮ ਜੇ ਬੰਦਾ ਖੰਡਨ ਕਰਨ ਲੱਗ ਪਵੇ, ਜਿਹੜਾ ਬੰਦਾ ਤਰਕ ਕਰਨ ਲੱਗ ਪਵੇ ਨਾ, ਲੋਕੀ ਉਹਨੂੰ ਵਿਦਵਾਨ ਬੜੀ ਛੇਤੀ ਮੰਨਣ ਲੱਗ ਪੈਂਦੇ। ਮੈਂ ਕਿਹਾ ਇੱਕ ਤਰਕ ਦੇ ਸੰਬੰਧੀ ਗ੍ਰੰਥ ਪੜ੍ਹ ਰਿਹਾ ਸਾਂ, ਇੱਕ ਹਿੰਦ ਵਿੱਚੋਂ ਨਿਕਲ ਗਈ, ਕਹਿੰਦੇ ਬੰਦੇ ਉਹ ਪਿੰਡ ਜਾਣਾ ਨਾ, ਸਾਰਿਆਂ ਕਹਿਣਾ ਕਮਲਾ ਆ ਗਿਆ। ਉਹ ਬੰਦਾ ਬੜਾ ਦੁਖੀ ਹੋ ਗਿਆ, ਉਹ ਕਹਿੰਦਾ ਜਿੱਥੇ ਮੈਂ ਜਾਣਾ ਸਾਰੇ ਕਮਲਾ ਸ਼ਦਾਈ ਕਹਿੰਦੇ। ਉਹਨੂੰ ਇੱਕ ਸਿਆਣਾ ਬੰਦਾ ਮਿਲਿਆ, ਉਹ ਕਹਿਣ ਲੱਗਾ ਮੈਂ ਰਾਤੋ ਰਾਤ ਤੈਨੂੰ ਵਿਦਵਾਨ ਬਣਾ ਦਿਆਂਗਾ। ਕਹਿੰਦਾ ਕਿਵੇਂ? ਕਹਿੰਦਾ ਲੋਕਾਂ ਦੀ ਗੱਲ ਕੱਟਣੀ ਸ਼ੁਰੂ ਕਰ ਦੇ। ਕਹਿੰਦਾ ਫਿਰ? ਕਹਿੰਦਾ ਵੇਖ ਹੀ ਸਹੀ, ਜਦੋਂ ਤੂੰ ਗੱਲ ਕੱਟਣੀ ਸ਼ੁਰੂ ਕਰ ਦਿੱਤੀ ਸਾਰੇ ਨੇ ਤੇਰੀ ਧਾਂਦਲ ਕਰ ਲਾ ਪੈਣੀ। ਉਹਨੇ ਕੋਈ ਤਰੀਕੇ ਤਾਂ ਦੱਸੇ। ਦੂਜੇ ਤਰ੍ਹਾਂ ਬੰਦਿਆਂ ਜਾ ਬੈਠਾ, ਲੋਕਾਂ ਕਿਹਾ ਕਮਲਾ ਆ ਗਿਆ, ਉਹ ਚੁੱਪ ਕਰਕੇ ਬੈਠਾ ਗਿਆ। ਇੱਕ ਕਹਿੰਦਾ ਦੇਖੋ ਬਈ ਸੂਰਜ ਅੱਜ ਨਿਕਲਿਆ, ਇਹਦੀ ਨਿਗ ਕਿੰਨਾ? ਉਹ ਸ਼ਿਰਤਾ ਕਰ ਲੱਗੋ ਵਿੱਚੋਂ ਬੋਲ ਕੇ, ਕਹਿੰਦਾ ਕਾਹਦੀ ਨਿਗ, ਏਡਾ ਨਿਕਲਣਾ ਅੱਜ ਤੀਕਰਾ ਬੰਦਾ ਤਾਂ ਉਹਦੇ ਤੱਕ ਪਹੁੰਚ ਨਹੀਂ ਸਕਿਆ, ਤੁਸੀਂ ਚੰਗਾ ਕਹਿੰਦੇ ਹੋ, ਇਹਦੇ ਨੇੜੇ ਜਾ ਕੇ ਦੇਖੋ ਪਿਘਲਾ ਕੇ ਰੱਖ ਦੇ। ਕਾਹਦਾ ਚੰਗਾ ਸੜਿਆ ਸੂਰਜ? ਇੱਕ ਨੇ ਕਿਹਾ ਚਲੋ ਚੰਦਰਮਾ ਤੇ ਚੰਗਾ ਨਾ, ਉਹ ਕਹਿੰਦਾ ਚੰਦਰਮਾ ਕਾਹਦਾ ਚੰਗਾ, ਕਹਿੰਦਾ ਰਾਤ ਨੂੰ ਵੇਖੋ ਮੂੰਹ ਕਲੰਕੀ ਕਰਕੇ ਬੈਠਾ ਕੋਈ ਚੰਗਾ। ਉਹਨਾਂ ਕਿਹਾ ਵੀ ਚਲੋ ਆ ਧਰਤੀ ਤੇ ਚੰਗੀ, ਉਹ ਕਹਿੰਦਾ ਕਾਹਦੀ ਚੰਗੀ, ਜਿੱਥੇ ਅੰਨ ਦਿੱਤੀ ਏ ਉੱਥੇ ਇਹਦੇ ਵਿੱਚੋਂ ਜ਼ਹਿਰ ਵੀ ਪੈਦਾ ਹੁੰਦਾ, ਕਾਹਦੀ ਚੰਗੀ। ਲੋਕਾਂ ਕਿਹਾ ਸਮੁੰਦਰ ਚੰਗਾ, ਕਹਿੰਦਾ ਸਮੁੰਦਰ ਕਾਹਦਾ ਚੰਗਾ, ਇਹਨੂੰ ਵੀ ਰਿੜਕਿਆ ਤੇ ਵਿੱਚੋਂ ਜ਼ਹਿਰ ਕੱਢ ਬੈਠੇ ਸਨ। ਉਹ ਹਰ ਗੱਲ ਨੂੰ ਖੰਡਨ ਕਰਨ ਲੱਗ ਪਿਆ ਤੇ ਜਦੋਂ ਦੂਸਰੇ ਦਿਨ ਆਇਆ ਲੋਕੀ ਅਦਰ ਕਰਨ ਲੱਗ ਪਏ। ਉਹਨਾਂ ਕਹਿ ਸੱਚੀ ਮੁੱਚੀ ਵਿਦਵਾਨ ਬਣ ਗਿਆ। ਮੈਂ ਇੱਕ ਬੇਨਤੀ ਕਰਾਂ ਦੁਨੀਆਂ ਦੇ ਲੋਕੋ, ਹਰ ਚੀਜ਼ ਨੂੰ ਢਾਣਾ ਬਹੁਤ ਸੌਖਾ ਜੇ, ਬਣਾਉਣਾ ਬਹੁਤ ਮੁਸ਼ਕਲ ਜੇ, ਤੋੜਨਾ ਬਹੁਤ ਸੌਖਾ ਜੇ। ਕੈਂਚੀ ਨਾਲ ਕੱਪੜੇ ਨੂੰ ਕੱਤੋਗੇ ਤੇ ਇੱਕ ਮਿੰਟ ਵਿੱਚ ਲੀਰਾਂ ਲੀਰਾਂ ਹੋ ਜਾਣਗੀਆਂ, ਲੀਰ ਲੀਰ ਨੂੰ ਗੰਢਣਾ ਹੋਵੇ ਤੇ ਕਈ ਹਫ਼ਤੇ ਲੱਗ ਸਕਦੇ। ਕੱਟਣਾ ਬਹੁਤ ਸੌਖਾ ਹੈ, ਗੰਢਣਾ ਬਹੁਤ ਮੁਸ਼ਕਲ ਹੈ। ਮਕਾਨ ਨੂੰ ਬਣਾਉਂਦਿਆਂ ਸਾਲ ਲੱਗਦੇ ਨੇ, ਪਰ ਢਾਂਦਿਆਂ ਤਾਂ ਇੱਕ ਦਿਨ ਦੇ ਵਿੱਚ ਹੀ ਮਲੀਆਂ ਵੇਚ ਹੋ ਸਕਦਾ ਹੈ। ਇੱਕ ਵਿਦਵਾਨ ਪੈਦਾ ਕਰਦਿਆਂ ਕਈ ਦਹਾਕੇ ਲੱਗਦੇ ਨੇ, ਪਰ ਬੇਇੱਜ਼ਤੀ ਕਰਦਿਆਂ ਜ਼ਹਿਰ ਦਿੰਦਿਆਂ ਬੰਦੇ ਦੀ ਅੱਖੇ ਵਿੱਚ ਮੌਤ ਹੋ ਸਕਦੀ। ਮੇਰੀ ਬੇਨਤੀ ਸਮਝੀ ਕਿ ਦੇਖੋ ਗੁਰਬਾਣੀ ਦੀ ਰੋਸ਼ਨੀ ਚ ਜਦੋਂ ਆਪਾਂ ਦੇਖਦੇ ਹਾਂ ਉਹਨੇ ਕਿਉਂ ਕਹਿਣਾ ਸ਼ੁਰੂ ਕਰ ਦਿੱਤਾ। ਭਾਈ ਸਾਹਿਬ ਨੇ ਇੱਕ ਬੜੀ ਸੋਹਣੀ ਗੱਲ ਕਹੀ, ਕਹਿਣ ਲੱਗੇ ਕੀ ਹੋਇਆ ਤੇ ਕੀ ਕੂ ਹੋਇਆ, ਖੱਪ ਖੱਪ ਮੂਹੇ ਸਿਆਣੇ, ਉਸ ਰਾਹ ਪਵੇ ਕਿਉਂ ਚੰਦੇ ਜਿਸ ਰਾਹ ਪੂਰ ਮਹਾਨੇ, ਭਟਕਣ ਛੱਡ ਲਟਕਣਾ ਲਾ ਇੱਕੋ, ਖੀਵੀ ਖੁਸ਼ ਕੁਮਾਣੀ, ਖੁਸ਼ਾਂ ਨਾਲੋ ਮਸਤੀ ਚੰਗੀ, ਜੋ ਰੱਖਦੀ ਸਦਾ ਟਿਕਾਣੀ। ਹੁਣ ਉਹਨੇ ਜਦੋਂ ਹਰ ਗੱਲ ਤੇ ਤਰਕ, ਹਰ ਗੱਲ ਤੇ ਕਿੰਤੂ, ਲੋਕੀ ਮੰਨਣ ਲੱਗ ਪਏ ਵਾਕਈ ਵੀ ਸਿਆਣਾ ਹੋ ਗਿਆ। ਮੈਂ ਪ੍ਰਕਰਨ ਵਿੱਚ ਰਹਾਂ, ਨਾਦ ਜਿਹੜਾ ਸ਼ਬਦ ਹੈ ਇਹਨੂੰ ਖੰਡਨ ਕਰਕੇ ਕਹਿ ਦੇਈਏ ਨੀ ਜੀ, ਉਹ ਤਾਂ ਪੁਰਾਣੀਆਂ ਗੱਲਾਂ, ਆਓ ਗੁਰੂ ਗ੍ਰੰਥ ਸਾਹਿਬ ਚੋਂ ਦਰਸ਼ਨ ਕਰੀਏ। ਜਿਹੜਾ ਨਾਦਨ ਸ਼ਬਦ ਹੈ ਸਾਨੂੰ ਕਿਉਂ ਨੀ ਸੁਣਾਈ ਦਿੰਦਾ, ਅੰਦਰ ਹੈ ਪਰ ਸੁਣਾਈ ਕਿਉਂ ਨੀ ਦਿੰਦਾ? ਤੇ ਧੰਨ ਗੁਰੂ ਅਮਰਦਾਸ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ, ਮੈਂ ਦੋ ਪਰਮਾਨ ਲੈਣਾ, ਅੰਦਰ ਦਾ ਨਾਦ ਸੁਣਨ ਵਾਲਿਆ ਪਹਿਲਾਂ ਇੱਕ ਗੱਲ ਚੇਤੇ ਰੱਖੀ, ਆਹ ਜਿਹੜੇ ਨੌ ਦਰਵਾਜੇ ਤੇ ਬਾਹਰ ਨੂੰ ਭਟਕੇ ਪਏ ਨੇ, ਇਹ ਤਾਂ ਗਲੀਆਂ ਸਾਰੀਆਂ ਚਿੱਕੜ ਨਾਲ ਭਰੀਆਂ ਪਈਆਂ ਨੇ, ਇਹਨਾਂ ਨੂੰ ਚਿੱਕੜ ਨਾਲ ਭਰ ਕੇ ਅੰਦਰ ਦਾ ਨਾਦ ਤੈਨੂੰ ਸੁਣਾਈ ਨਹੀਂ ਦੇ। ਜਿਹੜਾ ਨਾਦਨ ਸ਼ਬਦ ਹੈ, ਸਤਿਗੁਰੂ ਦਾ ਵਚਨ ਕਹੇ ਨੌ ਦਰ ਵਾਜੇ, ਨੌ ਦਰ ਵਾਜੇ ਬਰਜ ਰਖਾਏ, ਨੌ ਦਰ ਖਾ ਕੇ ਧਾਵਤ ਰਖਾਏ, ਦਸਵੇਂ ਨਿਜ ਕਰ ਵਾਸਾ ਪਾਏ, ਉੱਥੇ ਅਨੰਦ ਸ਼ਬਦ ਵਜਿਆ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵੇ। ਜੇ ਬੰਦੇ ਦੀਆਂ ਆਪਣੀਆਂ ਨੌ ਇੰਦਰੀਆਂ ਤੇ ਕਾਬੂ ਨਹੀਂ ਤੇ ਗੁਰਮੁਖ ਨਾਦਨ ਕਿਤੋਂ ਸੁਣ ਸਕੇਗਾ? ਅੱਖਾਂ ਮੇਰੀਆਂ ਕਾਬੂ ਨਹੀਂ, ਕੰਨ ਮੇਰੇ ਕਾਬੂ ਨਹੀਂ, ਜ਼ਬਾਨ ਮੇਰੀ ਕਾਬੂ ਨਹੀਂ, ਹੱਥ ਮੇਰੇ ਕਾਬੂ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਅੰਦਰ ਦੇ ਨਾਦ ਨੂੰ ਸੁਣਨਾ, ਨਾਦਨ ਸ਼ਬਦ ਨੂੰ ਸੁਣਨਾ ਤੇ ਸਭ ਤੋਂ ਪਹਿਲਾਂ ਇੱਕ ਕੰਮ ਕਰ, ਆਪਣੀਆਂ ਨੌ ਇੰਦਰੀਆਂ ਨੂੰ ਰੋਕਣ ਦੀ ਦਾਸ ਹੈ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ। ਬਾਬੇ ਫਰੀਦ ਨੇ ਤਾਂ ਕਿਹਾ, ਕਹਿਣ ਲੱਗੇ ਆਜ ਮਿਲਾਵਾ ਸ਼ੇਖ ਫਰੀਦ, ਅੱਜ ਰੱਬ ਤੈਨੂੰ ਮਿਲ ਸਕਦਾ ਹੈ, ਤਾਂ ਕਿ ਮੈਂ ਕੁੰਜੜੀਆਂ ਤੇਰੇ ਅੰਦਰ ਨੂੰ ਜਿਹੜੀਆਂ ਇੰਦਰੀਆਂ ਨਵਾਂ ਨੇ ਅੱਗ ਲਾਈ, ਇਹਨਾਂ ਨੂੰ ਰੋਕ, ਮਨੋ ਮਚੰਦੜੀਆਂ। ਬਾਬਾ ਕਬੀਰ ਸਾਹਿਬ ਨੇ ਕਿਹਾ, ਹੈ ਹਜ਼ੂਰ ਕੱਟ ਦੂਰ ਬਤਾਵੋ, ਦੁੰਦਰ ਬੰਦ ਸੁੰਦਰ ਪਾਵੋ, ਜੇ ਅੰਦਰ ਨੂੰ ਟਿਕਾਣਾ ਚਾਹੁੰਦੇ ਤੇ ਸਭ ਤੋਂ ਪਹਿਲਾਂ ਆ ਨੌ ਦੁਆਰਿਆਂ ਤੇ ਕਾਬੂਗਾ। ਮੈਂ ਬੇਨਤੀ ਕਰਾਂ, ਮੈਂ ਫਿਰ ਸ਼ਬਦ ਦੇ ਵਿੱਚ ਜ ਰਹਿਣ, ਮੇਰੇ ਮਨ ਸਾਹਿਬ ਮੈਂ ਕਿਹਾ ਵੀ ਗੁਰਮੁਖਾਂ ਨੂੰ ਕੱਲੇ ਸ਼ਬਦ ਤੇ ਆਪਾਂ ਬੋਲੀਏ। ਦੇਖੋ ਸ਼ਬਦ ਦਾ ਪ੍ਰਕਰਨ ਕਹਿਣ ਮਾਤਰ ਨਹੀਂ, ਹੁਣ ਨਾਦ ਸ਼ਬਦ ਦੇ ਅਰਥ ਮੈਂ ਕਰ ਰਿਹਾ, ਪਰ ਮਾਣਿਆ ਤਾਂ ਨਹੀਂ ਨਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿੰਨੀ ਦੇਰ ਤੱਕ ਬੰਦਾ ਆਪਣੇ ਬਾਹਰ ਦੇ ਇੰਦਰੀਆਂ ਤੇ ਕਾਬੂ ਨਹੀਂ ਪਾਉਂਦਾ, ਅੰਦਰ ਦੇ ਨਾਦ ਨੂੰ ਕਿਵੇਂ ਮਾਣ ਸਕਦਾ? ਸਤਿਗੁਰੂ ਜੀ ਨੇ ਇੱਕ ਬਚਨ ਹੋਰ ਕਿਹਾ, ਕਹਿਣ ਲੱਗੇ ਨੌ ਕਰ ਦੇਖ ਜੋ ਕਾਮਨ ਭੂਲੀ। ਕਬੀਰ ਸਾਹਿਬ ਜੀ ਕਹਿੰਦੇ ਇੱਕ ਵਸਤ ਅਨੂਪ ਨਾ ਪਾਈ, ਵਸਤ ਅਨੂਪ ਨਾ ਪਾਈ, ਆ ਨੌ ਦਰਵਾਜ਼ਿਆਂ ਨੂੰ ਦੇਖ ਕੇ ਜਿੰਦੇ ਤੂੰ ਭੁੱਲ ਗਈ ਹੈ। ਉਹ ਅਨੂਪ ਵਸਤੂ ਜਿਹੜਾ ਨਾਦ ਕਹਿੰਦੇ ਨੂੰ ਉਹ ਸੁਣਾਈ ਨਹੀਂ ਦਿੰਦਾ। ਕਹਿੰਦੇ ਕਹਿਤ ਕਬੀਰ ਨਵੇਂ ਗਰ ਮੁਸੈ ਦਸਵੇਂ ਤੱਕ ਸਮਾਈ, ਜਿਹੜਾ ਨੌ ਦਰਵਾਜ਼ਿਆਂ ਤੇ ਕਾਬੂ ਪਾ ਜਾਏਗਾ ਸੱਚ ਇਹਦੇ ਉਹ ਦਸਵੇਂ ਵਿੱਚੋਂ ਆਨੰਦ ਨਾਦ ਸੁਣੇ। ਇਹਨੂੰ ਕਬੀਰ ਸਾਹਿਬ ਜੀ ਨੇ ਆਪਣੀ ਰਚਨਾ ਕਿਹਾ, ਸੰਤੋ ਮਨ ਪਵਨ ਨੇ ਸੁਖ ਬਣਿਆ ਸੁਰਾਗ ਸੋਰ ਚ। ਕਹਿੰਦੇ ਪਾਣਵਣ ਵਰਗਾ ਜਿਹੜਾ ਚੰਚਲ ਮਨ ਸੀ ਸੱਚ ਇਹੋ ਪੂਰਨ ਟਿਕਾਓ ਵਿਚਾਰ ਕੇ, ਸੰਤੋ ਮਨ ਪਵਨ ਨੇ ਸੁਖ ਬਣਿਆ, ਕਿਸ ਜੋਗ ਪ੍ਰਾਪਤ ਗਣਿਆ, ਗੁਰਦ ਖਲਾਈ ਮੋਰੀ। ਗੁਰੂ ਨੇ ਉਹ ਰਸਤੇ ਦੱਸ ਦਿੱਤੇ ਜਿਤ ਮਿਲ ਪਰਤਕ ਚੋਰੀ, ਜਿਸ ਰਾਹੀਂ ਅੰਦਰ ਇੰਦਰੀਆਂ ਨੂੰ ਚੁਰਾਉਣ ਵਾਲੇ ਬਾਸ਼ਨਾ ਵਿਕਾਰ ਜਾਂਦੇ ਸਨ। ਕਹਿਣ ਲੱਗੇ ਮੂੰਦਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ ਗੁਰਮੁਖ ਨਾਦਨ ਮੂੰਦਲੀਏ ਦਰਵਾਜ਼ੇ। ਜਦੋਂ ਬਾਹਰ ਦੇ ਇੰਦਰੀਆਂ ਦੇ ਰਸਾਂ ਤੋਂ ਮੁਕਤ ਹੋਇਆ ਤੇ ਸੱਚ ਇਵੇਂ ਅੰਦਰ ਇਹਨੂੰ ਨਾਦ ਸੁਣਾਈ ਦੇਣ ਲੱਗਾ। ਫਿਰ ਮੈਂ ਇੱਥੇ ਬੇਨਤੀ ਕਰਾਂ, ਹੁਣ ਇਹ ਪ੍ਰਕਰਨ ਵੱਖਰਾ ਹੋਰ ਚੱਲੇਗਾ ਵੀ ਇੰਦਰੀਆਂ ਨੂੰ ਕਿਵੇਂ ਕਾਬੂ ਕੀਤਾ ਜਾਏ। ਅਸਲ ਵਿੱਚ ਜਿਹੜਾ ਸਾਡਾ ਮਨ ਹੈ ਨਾ, ਫਿਜ਼ੀਕਲ ਤੌਰ ਤੇ ਦੇਖੋ ਤੇ ਕਹਾਂਗੇ ਮਨ ਤਾਂ ਕੋਈ ਚੀਜ਼ ਕਹੀ ਨਾ, ਤਾਂ ਅੱਖਾਂ ਦੀ ਤਰ੍ਹਾਂ, ਨਾ ਹਾਰਟ ਦੀ ਤਰ੍ਹਾਂ, ਨਾ ਫੇਫੜਿਆਂ ਦੀ ਤਰ੍ਹਾਂ, ਨਾ ਕਿਡਨੀ ਦੀ ਤਰ੍ਹਾਂ ਕਹਿ। ਮਨ ਕੀ ਚੀਜ਼ ਕਹਿ? ਅਦ੍ਰਿਸ਼ਟ ਕਹਿ। ਪਰ ਪੂਰੀ ਬੋਡੀ ਵਿੱਚ ਮਨ ਸਮਾਇਆ ਹੋਇਆ, ਪੂਰੇ ਸਰੀਰ ਵਿੱਚ ਮਨ ਸਮਾਇਆ। ਜਦੋਂ ਅਸੀਂ ਕਿਸੇ ਨੂੰ ਦੇਖਦੇ ਹਾਂ ਤੇ ਇੱਕੋ ਸ਼ਬਦ ਵਰਤਦੇ ਹਾਂ, ਅੱਜ ਦਰਸ਼ਨ ਕਰਕੇ ਮਨ ਬਾਗੋ ਬਾਗ ਹੋ ਗਿਆ। ਦਰਸ਼ਨ ਅੱਖਾਂ ਨੇ ਕੀਤੇ ਤੇ ਬਾਗੋ ਬਾਗ ਮਨ ਕਿਉਂ ਹੋ ਗਿਆ? ਕਿਉਂਕਿ ਮਨ ਅੱਖਾਂ ਦੇ ਰਾਹੀਂ ਦੇਖ ਕੇ ਕੋਈ ਸਕੂਨ ਲੈ ਗਿਆ। ਕੋਈ ਬੰਦਾ ਭੋਜਨ ਛਕਦਾ, ਇੱਕ ਸ਼ਬਦ ਵਰਤਦਾ ਕਿ ਅੱਜ ਪ੍ਰਸ਼ਾਦਾ ਛਕ ਕੇ ਆਨੰਦ ਆ ਗਿਆ। ਮੈਂ ਬੇਨਤੀ ਕਰਾਂ, ਛਕਿਆ ਸਵਾਦ ਜੀਵ ਨੂੰ ਮਿਲਿਆ ਤੇ ਆਨੰਦ ਮਨ ਨੂੰ ਕਿਉਂ ਆ ਗਿਆ? ਮਨ ਜੀਵ ਵਿੱਚ ਵੀ ਵਰਦਾ। ਸਤਿਗੁਰੂ ਕੇ ਪਿਆਰੇ ਸਿੱਖ ਭਾਈ ਗੁਰਦਾਸ ਸਾਹਿਬ ਨੇ ਮਨ ਦੀ ਸਰੀਰ ਵਿੱਚ ਜਿਹੜੀ ਵਿਆਪਕਤਾ ਹੈ ਉਹਦੇ ਬਾਰੇ ਇੱਕ ਵਚਨ ਕਿਹਾ ਹੈ, ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ, ਕੰਨੀ ਸੁਣਦਾ ਸੋਚ ਕਰ ਆਖਾਣ ਵਿਖਾਣਾ, ਜੀਵਾ ਅੰਦਰ ਬੋਲਦਾ ਬੋ ਸਾਧ ਲੁਭਾਣਾ, ਹੱਥੀ ਕਿਰਤ ਕਮਾਉਣ ਦਾ ਪੱਗ ਚੱਲੇ ਸੁਜਾਣਾ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਨ। ਪਰ ਇਹ ਨੌ ਇੰਦਰੀਆਂ ਨੂੰ ਕਾਬੂ ਕਰਨ ਦੀ ਥਾਂ ਗੁਰੂ ਗ੍ਰੰਥ ਸਾਹਿਬ ਨੇ ਹੋਰ ਸੌਖਾ ਇੱਕ ਤਰੀਕਾ ਦੱਸਿਆ। ਮੇਰੇ ਪ੍ਰਕਰਨ ਨੂੰ ਸੱਟ ਨਾ ਪਾਇਓ, ਜੋ ਮੈਂ ਬੇਨਤੀ ਕਰਨ ਲੱਗਾ ਗੁਰਮੁਖ ਨਾਦਨ, ਉਹ ਕਿਉਂ ਨੀ ਨਾਦ ਸੁਣਾਈ ਦਿੰਦਾ? ਉਹ ਕਹਿੰਦੇ ਨੇ ਤੂੰ ਨੌਵਾਂ ਦੀ ਥਾਂ ਤੇ ਨਾ ਤਿੰਨਾਂ ਤੇ ਪਹਿਰਾ ਦੇਣ ਲੱਗ ਪਓ। ਉਹ ਤਿੰਨ ਕਿਹੜੇ ਨੇ? ਕਹਿੰਦੇ ਇੱਕ ਤੇਰੀਆਂ ਅੱਖਾਂ, ਦੂਸਰੇ ਤੇਰੇ ਕੰਨ ਤੇ ਤੀਸਰੀ ਤੇਰੀ ਜ਼ਬਾਨ। ਨੌ ਦੀ ਥਾਂ ਤੇ ਤੂੰ ਤਿੰਨਾਂ ਤੇ ਕਾਬੂ ਪਾ। ਜੇ ਅੱਖਾਂ ਨੂੰ ਰੋਕ ਜਾਏਗਾ ਸੱਚ ਇਵੇਂ ਅੰਦਰੋਂ ਝਲਕ ਮਿਲੇਗੀ, ਜੇ ਕੰਨਾਂ ਨੂੰ ਮੁੰਦ ਲਏਗਾ ਅਨੰਦ ਨਾਦ ਸੁਣਾਈ ਦੇਗਾ, ਜੇ ਜੀਵ ਦੇ ਰਸ ਤੋਂ ਮੁਕਤ ਹੋ ਜਾਏਗਾ ਤੇ ਸ਼ਬਦ ਦਾ ਸਵਾਦ ਆਉਂਦਾ ਹੁੰਦਾ, ਤੇ ਜੇ ਤਿੰਨਾਂ ਵਿੱਚ ਪ੍ਰਵਿਰਤ ਹੋ ਗਿਆ। ਮੰਨ ਲਓ ਅੱਖਾਂ ਵੀ, ਜਦੋਂ ਬੰਦੇ ਦਾ ਬਾਣੀ ਦਾ ਰਸ ਘਟਦਾ ਨਾ, ਗੁਰੂ ਗ੍ਰੰਥ ਸਾਹਿਬ ਨੇ ਤਾਂ ਫੈਸਲਾ ਦਿੱਤਾ ਹੈ, ਕਹਿੰਦੇ ਪਹਿਲਾਂ ਬੜਾ ਆਨੰਦ ਸੀ ਹੁਣ ਪਤਾ ਨੀ ਗੱਲ ਕੀ ਹੋ ਗਈ, ਰਸ ਜਾਣੀ ਲਿਆ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਤਿੰਨਾਂ ਵਿੱਚੋਂ ਇੱਕ ਵਾਪਰ ਗਈ ਤੇਰੇ ਦਾ, ਜਾਂ ਤਾਂ ਤੇਰੀਆਂ ਅੱਖਾਂ ਭੈੜੀਆਂ ਹੋ ਗਈਆਂ, ਜਾਂ ਤੇਰੇ ਕੰਨਾਂ ਦੀ ਸਰੋਤ ਗੰਦੀ ਹੋ ਗਈ, ਤੇ ਤਾਂ ਜਾਂ ਤੇਰੀ ਜੀਭ ਲਾਲਚ ਵਿੱਚ ਰਸਾਂ ਵਿੱਚ ਪੈ ਗਈ। ਇਹਨਾਂ ਤਿੰਨਾਂ ਵੀ ਜਦੋਂ ਤੂੰ ਰਸ ਵਿੱਚ ਪ੍ਰਵਿਰਤ ਹੋ ਜਾਏ ਤੇ ਨਾਮ ਦਾ ਰਸ ਘੱਟ ਜਾਂਦਾ। ਇਹ ਖੁਨੇ ਚ ਪੜ੍ਹਦੇ ਹਾਂ ਕਿ ਨੈਣ ਨਾ ਦੇਖੈ ਸਾਧ ਸੇ ਨੈਣ ਵਿਖਾ ਲਿਆ, ਕਰਨ ਨਾ ਸੁਣ ਕੀ ਨਾਦ ਕਰਨ ਨੂੰ ਨਿਕਾਲ ਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ ਹਰ ਹਾਂ ਜਦ ਵਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟੀਐ ਦਿਨ ਬ ਦਿਨ ਉਹ ਅਵਸਥਾ ਬੰਦੇ ਦੀ ਘਟੀ ਜਾਂਦੀ। ਇਹਨੂੰ ਸਤਿਗੁਰੂ ਨੇ ਸੁਖਮਨੀ ਸਾਹਿਬ ਵਿੱਚ ਕਿਹਾ ਕਿ ਮਿਥਿਆ ਨਾਗੀ ਰਸਨਾ ਪਰਸ਼, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤੇਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਰ ਸੰਤ ਸੰਗੇਤ, ਕਰਨ ਨਾ ਸੁਣੈ ਕਾਉਣ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪ੍ਰਗਟ, ਮਨ ਕੀ ਵਾਸਨਾ ਮਨ ਨੇਤਰ। ਮੈਂ ਅਰਜ਼ ਕਰਾਂ, ਉਹ ਜਿਹੜਾ ਇੰਦਰੀਆਂ ਨੂੰ ਕਾਬੂ ਕਰਦਾ ਹੈ ਉਹ ਅੰਦਰ ਦੇ ਗੁਰਮੁਖ ਨਾਦ ਨਾਦ ਨੂੰ ਸੁਣਦਾ ਹੈ। ਇਸ ਤੋਂ ਥੋੜਾ ਜਿਹਾ ਹੋਰ ਅੱਗੇ ਤੁਰ ਕੇ ਉਸ ਨਾਦ ਨੂੰ ਜਿਸ ਨੇ ਅਨੁਭਵ ਕੀਤਾ, ਦੇਖੋ ਗੁਰੂ ਨੇ ਵਿੱਚ ਵੇਦਨ ਰੱਖਿਆ, ਕੀ ਕਾਰਨ? ਪਹਿਲਾਂ ਵੇਦਨ ਨਹੀਂ ਲਿਖਿਆ, ਪਹਿਲਾਂ ਕਿਹਾ ਗੁਰਮੁਖ ਨਾਦਨ, ਦੂਜਾ ਸ਼ਬਦ ਵਰਤਿਆ ਗੁਰਮੁਖ ਵੇਦਨ, ਤੀਸਰਾ ਸ਼ਬਦ ਵਰਤਿਆ ਗੁਰਮੁਖ ਰਿਆ ਸਮਾਜ। ਪਹਿਲਾ ਸ਼ਬਦ ਜਿਸ ਨੇ ਨਾਦ ਨੂੰ ਅਨੁਭਵ ਕੀਤਾ, ਨਾਦ ਨੂੰ ਸੁਣਿਆ, ਜੋ ਉਹਨੇ ਅੰਦਰ ਸੁਣਿਆ ਉਹਨੇ ਮਾਨਣ ਤੋਂ ਬਾਅਦ, ਸੱਚ ਇਹ ਕਿ ਮਾਨਵਤਾ ਦੇ ਭਲੇ ਲਈ ਰੱਬ ਦੇ ਹੁਕਮ ਸਾਹਮਣੇ ਸੀ ਝੁਕਾਉਂਦਿਆਂ ਉਹਨੂੰ ਅੱਖਰਾਂ ਦੇ ਰੂਪ ਵਿੱਚ ਉਚਾਰਨ ਕਰ ਦਿੱਤਾ, ਪਰਚਾ ਸ਼ਬਦ ਕਰ। ਹੁਣ ਜਿਹੜਾ ਵੇਦ ਦਾ ਅਖਰੀ ਅਤੇ ਗਿਆਨ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ, ਇਹ ਸਾਰੇ ਦਾ ਸਾਰਾ ਗਿਆਨ ਅੱਖਰਾਂ ਦੇ ਰੂਪ ਵਿੱਚ ਹੈ। ਉਸ ਦਿਨ ਦਾਸ ਨੇ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਿੰਨੇ ਵੀ ਬਾਣੀਕਾਰ ਗੁਰੂ ਸਾਹਿਬਾਨ, ਭੱਟ ਸਾਹਿਬਾਨ, ਮਹਾਂਪੁਰਖ ਭਗਤ ਨੇ, ਉਹਨਾਂ ਨੇ ਕਿਸੇ ਤੋਂ ਸੁਣ ਕੇ ਬਾਣੀ ਨੂੰ ਉਚਾਰਨ ਕੀਤੀ, ਕਾਵਕ ਗ੍ਰੰਥ ਪੜ੍ਹ ਕੇ ਬਾਣੀ ਨਹੀਂ ਆਈ। ਚੇਤੇ ਰੱਖਿਓ ਜਿਹੜੇ ਪਹਿਲੇ ਗ੍ਰੰਥ ਸਨ ਉਹਨਾਂ ਨੂੰ ਪੜ੍ਹ ਕੇ ਬਾਣੀ ਨਹੀਂ ਆਈ, ਇਹਨੇ ਵੇਦ ਪੜ੍ਹੇ ਤੇ ਬਾਣੀ ਆ ਗਈ, ਸਿਮਰਤੀਆਂ ਪੜ੍ਹੀਆਂ ਬਾਣੀ ਆ ਗਈ, ਕੁਰਾਨ ਨੂੰ ਪੜ੍ਹਿਆ ਬਾਣੀ ਆ ਗਈ, ਖਿਮਾ ਕਰਿਓ। ਉਹਨਾਂ ਨੇ ਕੇਵਲ ਅਨਪੜ੍ਹ ਚ ਉਤਰ ਕੇ ਨਾਮ ਦੇ ਨਾਦ ਨੂੰ ਸੁਣਿਆ ਤੇ ਜਦੋਂ ਸੁਣ ਤੋਂ ਬਾਅਦ ਅੰਦਰ ਅਨਪੜ੍ਹ ਪ੍ਰਕਾਸ਼ ਹੋਇਆ, ਉਸ ਪ੍ਰਕਾਸ਼ ਵਿੱਚੋਂ ਫਿਰ ਆਪਣੀ ਜ਼ਬਾਨ ਤੋਂ ਬੋਲੇ, ਜੋ ਕੁਝ ਬੋਲੇ ਉਹ ਅੱਖਰਾਂ ਦੇ ਰੂਪ ਵਿੱਚ ਸ਼ਬਦ ਆ ਗਏ। ਮੈਂ ਅਰਜ਼ ਕਰ ਰਿਹਾ ਇੱਕ ਸ਼ਬਦ ਨਾਦ ਰੂਪ, ਦੂਸਰਾ ਫਿਰ ਅੱਖਰਾਂ ਦੇ ਰੂਪ ਵਿੱਚ। ਇੱਥੇ ਹੋਰ ਬੇਨਤੀ ਹੈ, ਅੱਖਰਾਂ ਵਿੱਚ ਲਿਖਿਆ ਗਿਆ ਹੈ, ਪਰ ਅਸੀਂ ਕਈ ਵਾਰੀ ਕਹਿੰਦੇ ਹਾਂ ਅੱਖਰੀ ਸ਼ਬਦ ਦਾ ਕੀ ਅਰਥ। ਆ ਜਿਹੜੇ ਦੇਹਧਾਰੀ ਨੇ ਉਹ ਇਹੀ ਜ਼ੋਰ ਪਾਈ ਜਾਂਦੇ ਆ, ਦੇਖੋ ਜੀ ਜਿਉਂਦਾ ਗੁਰੂ ਮੰਨੋ, ਜਿਉਂਦੇ ਗੁਰੂ ਤੋਂ ਬਿਨਾਂ ਅੱਖਰ ਤਾਂ ਉਹਨਾਂ ਦੇ ਜਿਹੜੇ ਜਾ ਚੁੱਕੇ ਨੇ। ਇੱਕ ਮੈਂ ਬੇਨਤੀ ਕਰਾਂ ਕਿ ਅੱਖਰਾਂ ਵਿੱਚ ਹੀ ਗਿਆਨ ਸੁਮਿਆ ਹੁੰਦਾ ਹੈ, ਉਹ ਵੀ ਜਦੋਂ ਕਿਸੇ ਨੂੰ ਉਪਦੇਸ਼ ਦਿੰਦੇ ਨੇ ਉਹ ਵੀ ਤਾਂ ਅੱਖਰ ਲੈ ਕੇ ਮੰਤਰ ਦਿੰਦੇ ਨੇ। ਜੇ ਪੁੱਛਿਆ ਜਾਏ ਕਿ ਤੂੰ ਦੇਹ ਬਣ ਕੇ ਇਹਦੇ ਹਰ ਚੇਲੇ ਦੇ ਘਰ ਕਿਉਂ ਨਹੀਂ ਚਲਾ ਜਾਂਦਾ, ਹਰ ਚੇਲੇ ਨੂੰ ਮੰਤਰ ਲੈ ਕੇ ਦੇਣਾ ਪਏ, ਸੱਚ ਇਹ ਦੇਹ ਤੇਰੀ ਵੀ ਸਾਰੀਆਂ ਥਾਵਾਂ ਤੇ ਜਾਂਦੀ ਕਿ ਤੇਰਾ ਮੰਤਰ ਹੀ ਚੇਲੇ ਘਰ ਲੈ ਕੇ ਜਾਂਦੇ। ਅੱਖਰਾਂ ਦੀ ਵਰਤੋਂ ਵੀ ਕਰਦੇ ਪਰ ਅੱਖਰ ਵਰਤ ਕੇ ਵੀ ਕਹਿ ਦੇਣਾ ਨਹੀਂ ਕਿ ਅਸੀਂ ਅੱਖਰ ਮੰਨਦੇ ਨਹੀਂ। ਮੈਂ ਬੇਨਤੀ ਕਰਾਂ ਹਰ ਅੱਖਰ ਚ ਬੜੀ ਵੱਡੀ ਸ਼ਕਤੀ ਹੈ, ਸ਼ਬਦ ਚ ਬੜੀ ਵੱਡੀ ਤਾਕਤ ਹੈ, ਇਹਨੂੰ ਗੁਰੂ ਸ਼ਬਦ ਨਾਲ ਨਾ ਜੋੜਨਾ। ਅੱਖਰ ਮਾੜੀ ਵੀ ਤਸੀਰ ਪੈਦਾ ਕਰਦੇ ਨੇ ਤੇ ਅੱਖਰ ਚੰਗਾ ਲਗਾਓ ਵੀ ਪੈਦਾ ਕਰਦੇ। ਆ ਜਦੋਂ ਫੌਜਾਂ ਕਿਤੇ ਜੂਝਦੀਆਂ ਨੇ, ਆਪਣੇ ਸਿੰਘ ਕਿਤੇ ਜਾਂਦੇ ਨੇ ਮੈਦਾਨੀ ਜੰਗ ਵਿੱਚ ਤੇ ਇੱਕੋ ਦਮ ਜਕਾਰਾਂ ਤੋਂ ਛੱਡਦੇ। ਹੁਣ ਜਕਾਰੇ ਵਿੱਚ ਤੋਪ ਤਾਂ ਹੈ ਨੀ, ਉਸ ਦਿਨ ਚੋਂ ਤੀਰ ਤਾਂ ਨੀ ਨਿਕਲਦੇ। ਜਦੋਂ ਨਗਾਰੇ ਦਾ ਨਾਦ ਵੱਜਦਾ ਤੇ ਉੱਚੀ ਸਾਰੀ ਪੂਰੇ ਜ਼ੋਰ ਨਾਲ ਜਕਾਰਾ ਛੱਡਦੇ ਨੇ, ਉਸ ਸ਼ਬਦ ਵਿੱਚ ਇੰਨਾ ਵੀਰਸ ਹੈ ਕਿ ਉਹ ਬੁੱਝ ਦਿਲਾਂ ਦੇ ਅੰਦਰ ਵੀ ਰਣ ਤੱਤੇ ਵਿੱਚ ਜੂਝਣ ਦੀ ਤਾਕਤ ਪੈਦਾ ਕਰ ਦਿੰਦਾ। ਇਹ ਸ਼ਬਦ ਦੀ ਤਾਕਤ ਹੈ। ਮੁਸਲਮਾਨ ਲੜਦਾ ਤੇ ਇੱਕੋ ਦਮ ਉਹ ਉੱਚੀ ਆਵਾਜ਼ ਵਿੱਚ ਕਹਿੰਦਾ ਯਾ ਅਲੀ। ਹੁਣ ਜਦੋਂ ਯਾ ਅਲੀ ਕਹਿੰਦਾ ਤੇ ਕਹਿੰਦਾ ਮੋਮਨੋ ਹੁਣ ਲੜ ਪੜੋ, ਉਹ ਦੋ ਸ਼ਬਦ ਜਿਹੜੇ ਨੇ ਉਹਨਾਂ ਦੀਆਂ ਫੌਜਾਂ ਚ ਰੂਹ ਫੂਕ ਦਿੰਦੇ ਨੇ। ਸੱਚ ਇਹ ਕਿ ਸ਼ਬਦਾਵਲੀ ਵਿੱਚ ਇੰਨੀ ਕੁ ਤਾਕਤ ਹੈ ਕਿ ਸ਼ਬਦਾਵਲੀ ਬੰਦੇ ਨੂੰ ਬਲਵਾਨ ਵੀ ਬਣਾ ਦਿੰਦੀ ਹੈ ਤੇ ਸ਼ਬਦਾਵਲੀ ਬੰਦੇ ਨੂੰ ਕਮਜ਼ੋਰ ਵੀ ਬਣਾ ਦਿੰਦੀ ਹੈ। ਸ਼ਬਦ ਜੋੜਦੇ ਵੀ ਨੇ ਤੇ ਸ਼ਬਦ ਤੋੜਦੇ ਵੀ ਨੇ। ਮੈਂ ਇੱਥੇ ਇੱਕ ਬੇਨਤੀ ਕਰਾਂ, ਦੋ ਸ਼ਬਦ ਵਰਤੇ ਵੀ, ਸ਼ਬਦ ਜੋ ਗੁਰੂ ਸ਼ਬਦ ਨਾ ਸਮਝੇ। ਸਾਡੇ ਅੱਖਰਾਂ ਦੇ ਸ਼ਬਦ ਤੋੜਦੇ ਵੀ ਨੇ ਤੇ ਅੱਖਰਾਂ ਦੇ ਸ਼ਬਦ ਜੋੜਦੇ ਵੀ ਨੇ। ਸੂਫੀਆਂ ਵਿੱਚ ਇੱਕ ਗਾਥਾ ਹੈ ਕਿ ਕੋਈ ਸੂਫੀ ਰੋਜ਼ ਆਪਣੀ ਜ਼ਬਾਨ ਤੋਂ ਅੱਲਾਹ ਦਾ ਵਿਰਦ ਕਰਦਾ ਸੀ, ਵਿਰਦ ਤੇ ਜ਼ਿਕਰ ਕਰਨਾ, ਉਹਨੂੰ ਪੁਕਾਰਨਾ, ਤੇ ਉਹਨੇ ਇੱਕ ਗੱਲ ਕਹਿਣੀ ਕਿ ਅੱਲਾਹ ਦਾ ਨਾਮ, ਰੱਬ ਦਾ ਨਾਮ, ਉਹਦਾ ਜ਼ਿਕਰ ਕਰੋ। ਤੇ ਉੱਥੇ ਇੱਕ ਨੌਜਵਾਨ ਨੇ ਰੋਜ਼ ਆਉਣਾ, ਕਹਿੰਦਾ ਬਾਬਾ ਪਖੰਡੀ ਹੈ, ਕਹਿੰਦਾ ਅੱਖਰਾਂ ਨਾਲ ਕੀ ਹੋ ਸਕਦਾ, ਤੂੰ ਲੋਕਾਂ ਨੂੰ ਅੱਖਰ ਰੋਜ਼ ਬੋਲ ਬੋਲ ਕੇ ਕਹੀ ਜਾਂਦਾ। ਆਪਣੇ ਲੋਕ ਵੀ ਕਹਿੰਦੇ ਨਾ ਮਕੈਨੀਕਲ ਰੈਪੀਟੇਸ਼ਨ ਕਹਿਤੀ, ਜਿਵੇਂ ਮਸ਼ੀਨ ਚੱਲਦੀ ਹੈ ਵਹਿਗੁਰੂ ਵਹਿਗੁਰੂ ਕਹੀ ਜਾਂਦੇ। ਤੇ ਮੈਂ ਬੇਨਤੀ ਕਰਾਂ ਜਿਹੜਾ ਨਹੀਂ ਨਾ ਕਰਦਾ ਸਿਮਰ, ਉਹਦੇ ਵਾਸਤੇ ਮਕੈਨੀਕਲ ਵੀ ਕੁਛ ਨਹੀਂ। ਇਹ ਤਾਂ ਕਮਾਈ ਵਾਲਿਆਂ ਦਾ ਖੇਤਰ ਹੈ, ਗਾਲੀਆਂ ਦਾ ਨਹੀਂ। ਉਹਨੇ ਕਿਹਾ ਜੀ ਦੇਖੋ ਅੱਖਰਾਂ ਚ ਕੀ। ਇੱਕ ਦਿਨ ਬੜੇ ਵਿਦਵਾਨ ਉਸ ਸੂਫੀ ਕੋਲ ਆਏ, ਉਹ ਨੌਜਵਾਨ ਨੇ ਸਮਝਿਆ ਵੀ ਅੱਜ ਬਾਬੇ ਦੀ ਬੇਇੱਜ਼ਤੀ ਕਰ, ਤੇ ਸਾਡਾ ਇੱਕ ਸੁਭਾਗ ਹੈ ਕਿ ਦੂਜੇ ਦੀ ਬੇਇੱਜ਼ਤੀ ਕਰਕੇ ਉਹਦੇ ਵਿੱਚੋਂ ਅਸੀਂ ਇੱਜ਼ਤ ਲੱਭਦੇ ਹਾਂ। ਇਹ ਗੱਲ ਚੇਤੇ ਰੱਖਿਓ, ਦੂਜੇ ਦੀ ਪੱਗ ਲਾ ਸਕਦੇ ਹਾਂ ਆਪਾਂ ਜ਼ੋਰ ਨਾਲ, ਪਰ ਯਾਦ ਰੱਖੀ ਜਿਹੜਾ ਬੀਜ ਬੋਝਿਆ ਕਿਸੇ ਦਿਨ ਤੇਰੀ ਪੱਗ ਨੂੰ ਕਿਉਂ ਹੱਥ ਪਾ ਸਕਦਾ, ਜੋ ਬੀਜਾਂ ਨੂੰ ਵੱਢਣਾ ਪੈਣਾ। ਉਹਨੇ ਕਿਹਾ ਕਿ ਲੋਕ ਬੜੇ ਇਕੱਠੇ ਇਸ ਬਾਬੇ ਦੀ ਬੇਇੱਜ਼ਤੀ ਕਰਨੀ ਹੈ। ਸੂਫੀ ਦਰਵੇਸ਼ ਉਹ ਪਖੰਡੀ ਨਹੀਂ ਸੀ, ਉਹਨੇ ਉੱਚੀ ਆਵਾਜ਼ ਵਿੱਚ ਕਿਹਾ, ਕਹਿੰਦਾ ਲੋਕੋ ਇਹ ਪ੍ਰਪੰਚਿਕ ਹੈ, ਇਹ ਪਖੰਡਿਕ ਹੈ। ਕਹਿੰਦਾ ਇੰਨੇ ਦਿਨ ਹੋ ਗਏ ਲੋਕਾਂ ਨੂੰ ਵਰਗ ਲਾਈ ਬੈਠਾ, ਕੀ ਹੈ ਬਾਬਾ ਅੱਖਰਾਂ ਦੀ ਤਾਕਤ, ਕੀ ਹੈ ਸ਼ਬਦਾਂ ਦੀ ਤਾਕਤ। ਉਹਨੇ ਇੱਕ ਗੱਲ ਕੀ, ਕਹਿੰਦਾ ਅਰੇ ਗਲੇ ਆਣ ਤੋਂ ਖਮੋਸ਼ ਰਹੋ। ਇਹਨੇ ਸ਼ਬਦ ਉਹਨੇ ਕਿਹਾ, ਕਹਿੰਦਾ ਅਰੇ ਗਲੇ ਆਣ ਤੋਂ ਖਮੋਸ਼ ਰਹੋ। ਉਹ ਨੌਜਵਾਨ ਤੜਪ ਉੱਠਿਆ, ਕਹਿੰਦਾ ਬਾਬਾ ਤੈਨੂੰ ਬੋਲਣ ਦਾ ਸਲੀਕਾ ਨਹੀਂ। ਉਹ ਕਹਿੰਦਾ ਮੈਂ ਤੈਨੂੰ ਮਾਰਿਆ ਤੇ ਨਹੀਂ, ਮੈਂ ਤੈਨੂੰ ਕਿਹਾ ਕੀ। ਕਹਿੰਦਾ ਜੋ ਤੂੰ ਕਿਹਾ ਸਾਰਿਆਂ ਨੇ ਸੁਣਿਆ। ਕਹਿੰਦਾ ਮੈਂ ਤਾਂ ਇੰਨੇ ਕਿਹਾ ਗਲੇ ਆਣ ਤੋਂ ਖਮੋਸ਼ ਰਹੋ। ਕਹਿੰਦਾ ਤੁਸੀਂ ਮੇਰੀ ਜਾਨਵਰ ਨਾਲ ਤੁਲਨਾ ਕੀਤੀ। ਉਹ ਕਹਿੰਦਾ ਜੇ ਤੂੰ ਗਧਾ ਬਣਿਆ ਨਹੀਂ, ਤੈਨੂੰ ਅੱਖਰ ਹੀ ਕਹੇ ਨੇ ਗਧਾ ਰੂਪ ਤੇ ਤੇਰਾ ਅੰਦਰ ਭਟਕ ਗਿਆ। ਜੇ ਗਧਾ ਕਿਹਾ ਤੇਰੇ ਅੰਦਰ ਤੇਜ਼ੀ ਕਰੋ ਨਾ ਸਕਦੇ, ਜਿਹੜਾ ਅੱਲਾਹ ਕਹੇਗਾ ਉਹਦੇ ਅੰਦਰ ਟਿਕਾ ਸਕਦਾ। ਅੱਖਰ ਹੀ ਨੇ ਨਾ, ਗਧਾ ਕਿਹਾ ਤੇਰੇ ਅੰਦਰ ਤੜ ਉੱਠਿਆ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜਦ ਅਸੀਂ ਪੜ੍ਹਨੇ, ਫਿੱਕਾ ਬੋਲ ਖੁਦ ਬੰਦੇ ਦੇ ਅੰਦਰ ਨੂੰ ਫਿੱਕਿਆ ਕਰਦਾ, ਉਹ ਵੀ ਸ਼ਬਦ ਹੈ। ਸਤਿਗੁਰੂ ਨੇ ਕਿਹਾ ਕਿ ਨਾਨਕ ਫਿੱਕਾ ਬੋਲੇ ਸ਼ਬਦ ਹੀ ਹੈ ਨਾ, तन मन फिक्का होए, फिको फिक्का सदिए, फिको फिक्की सोए। महाराज जी ने कहा एक फिक्का ना कर आए बाबा फरीद, कहने जबान तो बोलने लगे कंट्रोल कर, देखी क्यों है वो जब बोल ना बोली कि किसे जुड़े मुड़े दे अंदर तोड़ के रख दे कुंडा, ऐसी शरीर लोग एक ही कर दे। हजरत मूसा के जीवन की घटना कहने सिर्फ संकेत दी, शब्द की करता आज भी बैठा सी ते को गल कर रहे है कि अल्लाह जा रब तू ही एक ते मैं भी एक, आपा कठे रह जाइए। कहना जे तू मेरे ना रहेगा मैं जंगल में चलेगा, मेनु जड़िया बूटिया का पता है, मैं तेन बुखार चढ़ेगा ते इलाज करांगा, मेनु पता जुमा में कटी दिया ने ख्याल सी। ये मसनवी रूम च लिखी घटना है, मौलाना रूम ने लिखी, इस करके जे किसी पढ़नी हो कह लगे जुमा भी मैं कर सकता, बैल भी कर सकना, बुखार चढ़े ते मैं तेन दवाई भी दे सकना, ते जे तेरे की गर्मी होवे बकरियां दा दुध बड़ा ठंडा है, तसीर बड़ी ठंडी है, तू मेरे नाल मौजा लगनी। हजरत मूसा लंघिया जी उन्हें शब्द सुने ते वट के चपेड़ मारी गड़रिए दे मुंह ते, कहंदा तंबकता ही शब्द वरते, कहंदा रब नूं तू की समझिया, ओनू बुखार चढ़ेगा, ओ तां लोकां दे काबू करन वाला, ओदा नाम लिया तां मैल उतर दिए तो ओदी मैल करेगा, ओ लोकां नूं रिस्क देंदा तू ओनू दुध पियाएगा। ओ गड़रिया कहंदे ने इक्को दम उठ पिया, कहंदा रो के कहंदा रब्बा अपना कोई समझौता नहीं, तू अपने कर रो आप अपने कर रही है, अज तक गलबात चपेड़ा पैन लग गया, जिदन तू मिल गया उदन लोग बढ़न कर दे पूरी अपनी शरा च बजे पूरी कर दे, कहने उदन करे टुकड़े मेरे। कहने हजरत मूसा गया जलो क्या तूर के गया अंदर ना टिके, तुसी कभी तजर्बा करके देखो जिंदगी च, अभ्यासिया वास्ते का जरा नहीं अभ्यासी ओ कोई तजर्बा नहीं। जिस बंदे सख्ती माड़ा भी बोल दोगे ना सच एवं जो नेत्रम करोगे तो बोल तुम टिकल नहीं रहे, वो खुद सन छुरी बन के चुभदा। जदों कैतूर के गया अंदर टिके ना कहने पत्थर से मत्था मारिया, कहना रब मेरे तो की गुस्ताखी होगी, अज क्यों नहीं मेरे ने बोलता। कहने एक आवाज आई, तू बराए फसल करदन आम जी, तू बराए फसल करदन आम दी, ना बराए फसल करदन आम दी। ए दो शब्द, तू बराए फसल करदन आम दी, तेनू इस करके दिता सी ज्ञान के टुटिया होया नू जोड़ी, इस करके नहीं तेरे नाल मेरी गलबात हुंदी रही के जुड़े हुए दे मुंह ते चपेड़ मार के तोड़ा, तोड़न वाले नू टिका दी। मैं बेनती करा अखर तोड़दे भी ने ते अखर जोड़दे भी ने, वो भी शब्द सतगुरु ने बाणी च कहा एक फिक्का ना गलाए, सबना मैं सच्चा धनी खयाओ ना कहीं ठाए, मानक सब अमोल में एक गुरु ग्रंथ साहिब तो कहंदी टूट प्रीत गई बोर बोर। बोलवी तक शब्द है, अर्थ करा शब्द जोड़दा भी कह ते शब्द तोड़दा भी कह। एक कुत्ते नू कोई पुचकार रवे, हालां कुत्ते दी कोई वोकैबुलरी अपनी ते नहीं, जेड़ा सतयुग विच कुत्ता भौंकदा सी ओह कलयुग विच ओही भौंकदा, ओहदे कोई बोलां च फर्क नहीं पिया। अंग्रेज दा कुत्ता भी ओही भौंकदा, पंजाब वाले दा भी भौंकदा, बोली च कोई चेंज नहीं, पर शब्द कुत्ते उत्ते भी असर करने नू ध्यान ना समझे। एक बंदा कुत्ते नू पुचकार देवे शब्द नाल ते कुत्ता भी मालिक दे पैर चुमन लग पैंदा, शब्द दा असर ते जानवर उत्ते भी हो जांदा। परचा शब्द का की इह अर्थ नहीं मैं लिखा पिया, पहला शब्द है ना जेड़ा सारिया घटां च वगदा है। असी कहांगे भी आपां जोग मत वल तां तुरना नहीं जी, इंज सुरत जिहड़ा ओह अंज करो, वैसे तरीके सारे ने। मैं अर्थ करां एक किताब मैनूं मिली सी प्रभु प्रभु की पगडंडियां, 375 युक्तियां दसियां रब नूं रिझाण दी, पर ओ आम बंदे दे पढ़ने वाली किताब नहीं, गुरमत दे नजरिए नाल ठीक नहीं, सानू पढ़नी पैंदी है साडा फील दे। पर मैं इक्को गल कहिंदा गुरु अमरदास नूं पुछिए महाराज इह तुसीं कह दित्ता कि नौंदर ठाके धावत रहाए दसवें निज कर वासा पाए, उथे अनद शब्द बजे दिल राती, गुरमति शब्द सुनावणिया सानू किवें सुनाई है। बाबा जी कहिंदे तेरे लई इक काम है जिमीदार करना, कदी कणक दे दाने चुड़दे आ तू मूह वेख के नहीं सिद्धा पाउंदा, चौमा का छट्टा देंदे सां, झोने का छट्टा देंदे सां, पनीरी जदों बीजनी ओह कहिंदे ने जमीन होवे जरखेज, वक्त ते आई होवे बीज पुठा डिग पे सीधा डिग पे जमेगा जरूर। तू एक काम करी, तू जोगियां जुगियां वाले पासे ना जाई, गुरुद्वारे ईमानदारी ना जाई, भावना ना सेवा करी, ते चेते रखी सेवा दे नाल जबान तो सिमर करी, तेन भटकन की लोड़ नहीं। एक दिन सेवा करन करन वाले भी दसम अभ्यासी हो जाते। असि रोज पौड़ी पढ़ने, हर जियो गुफा अंदर रख के बाजा पवन बजाया, बजाया बाजा पौन नौ द्वारे प्रगट किए जेड़े भटकते पे। दसवां गुप्त रखाया गुरु द्वारे लाए भावनी। आज एक नुकता के किसे अंदर भी पैदा हो जाए, गुरु द्वारे लाए भावनी एक ना दसवां द्वार दिखाया, तय अनेक रूप नाव नावनित तिसदा अंत न जाई पाया। गुरु ने क्या पहला शब्द गुरमुख नादन, फिर ये नाद जिन्ना ने सुनिया इन्हें के नाद कला ब्राह्मण सुन सकता है। कबीर साहब ने उस अनाद धुनी ने सुनिया, रविदास साहब ने सुनिया, रामानंद जी ने सुनिया, फरीद ने सुनिया, जिन्हें अनुभवी महापुरुख सन ओ इलाही रब्बी नाद न जुड़े, ते उस नाद विचो जेड़ा फिर अनुभव होया ओ भांडे भरे गए। ये वेदन शब्द किवें बाणी आए, हुण जेड़ा भरिया जाए ओनू किवें रोक सकां, फुल सुगंधी नाल भरिया जाए ते बंदा कहे मैं लीर नाल चार चपेरे ढक देना, गवंडी तां सुगंधी ना जाए। जेड़ी कली सुगंधी नाल भरी गई ओह खिड़ेगी जरूर, ਉਹ ਜ਼ਰੂਰ ਮਹਿਕ ਵੰਡੇਗੀ। ਸੱਚ ਇਹ ਜਿਹੜਾ ਬੱਦਲ ਭਰਿਆ ਗਿਆ ਉਹ ਪਾਣੀ ਜ਼ਰੂਰ ਵੰਡੇਗਾ, ਜਿਸ ਗੁਰਮੁਖ ਦਾ ਕਿਰਦਾ ਸ਼ਬਦ ਨਾਲ ਪੂਰਤ ਹੋ ਗਿਆ, ਉਹ ਜਿੱਥੇ ਵੀ ਬੈਠੇ ਉਹਦੇ ਅੰਦਰ ਬਾਣੀ ਜ਼ਰੂਰ ਉਤਰੇ। ਫਿਰ ਉਹਨਾਂ ਅੰਦਰ ਬਾਣੀ ਆਈ, ਉਹ ਫਿਰ ਸ਼ਬਦ ਅੱਖਰਾਂ ਦਾ ਰੂਪ ਬਣ ਕੇ ਆਇਆ। ਉਹਨੂੰ ਫਿਰ ਮਹਾਰਾਜ ਜੀ ਨੇ ਕਿਹਾ ਧੁਰ ਕੀ ਬਾਣੀ ਆਈ, ਧੁਰ ਨਾਲ ਜੁੜ ਕੇ ਆਈ, ਨਾਦ ਨਾਲ ਜੁੜ ਕੇ ਆਈ, ਧੁਰ ਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ। ਬਾਬਾ ਜੀ ਨੇ ਕਿਹਾ ਕੱਲੀ ਆਈ ਨਹੀਂ, ਇਹ ਕੱਲੇ ਅੱਖਰ ਨਹੀਂ ਆਏ, ਸੱਚ ਇਹਨਾਂ ਅੱਖਰਾਂ ਵਿੱਚ ਜਿਹੜੇ ਗੀਤ ਗਾਏ ਉਹ ਵੀ ਆ ਗਿਆ। ਵਾਹ ਵਾਹ ਬਾਣੀ ਨਿਰੰਕਾਰ ਹੈ, ਬਾਣੀ ਆ ਗਈ। ਮਹਾਰਾਜ ਕਹਿੰਦੇ ਸਤਿਗੁਰ ਬਚਨ, ਬਚਨ ਹੈ ਸਤਿਗੁਰ ਪਾਦਰ ਮੁਕਤ ਜਿਕਾਂ ਜਨਾਬੋ। ਉਹ ਜਦੋਂ ਬਾਣੀ ਆਈ ਤੇ ਭਗਤਾਂ ਨੇ ਬਾਣੀ ਉਚਾਰਨ ਕੀਤੀ। ਹੁਣ ਹੋਇਆ ਕਿ ਜਿਹੜੇ ਸਦੀਆਂ ਤੋਂ ਅੱਖਰਾਂ ਤੇ ਕਬਜ਼ਾ ਕਰੀ ਬੈਠੇ ਸਾਨੂੰ ਲੜਨ ਲੱਗ ਪਏ। ਬ੍ਰਾਹਮਣ ਦਾ ਕਬਜ਼ਾ ਸੀ, ਉਹਨੇ ਕਿਹਾ ਮੈਂ ਕੇਵਲ ਪੜ੍ਹ ਸਕਣਾ, ਪੜ੍ਹਾ ਸਕਣਾ, ਦਾਨ ਲੈ ਸਕਣਾ, ਜੱਗ ਕਰਾ ਸਕਣਾ। ਹੁਣ ਇੱਕ ਕੱਪੜਾ ਬੁਣਨ ਵਾਲੇ ਵਿੱਚ ਆਈ ਬਾਣੀ, ਉਹਨੇ ਜਦੋਂ ਸ਼ਬਦ ਉਚਾਰਨ ਕੀਤਾ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਭਾਈ ਸਾਹਿਬ ਪੜ੍ਹਦੇ ਸਨ ਪਿਛਲੇ ਦਿਨ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਉਹਨੇ ਕਿਹਾ ਤੂੰ ਬਾਹਮਣ ਮੈਂ ਕਸੀਕ ਜੁਲ ਹਾਂ, ਬੁਝੋ ਮੋਰ ਗਿਆਨਾ, ਤੁਮ ਤੋਂ ਜਾਚੇ ਭੂਪਤ ਰਾਜੇ ਖਾਸਿਓ ਮੋਰ ਧਿਆਨਾ। ਜਦੋਂ ਇਹ ਸ਼ਬਦ ਕਹੇ ਤੇ ਉਹਨਾਂ ਕਿਹਾ ਵੀ ਇੱਕ ਜੁਲਾਹਾ ਉਹ ਵੀ ਰਚਨਾ ਕਰਨ ਲੱਗ ਪਿਆ। ਕਹਿੰਦਾ ਵੀ ਛੱਡੋ ਮੈਂ ਪਖੰਡ ਕਰਦਾ ਉਹਨੂੰ, ਬਾਣੀ ਥੋੜਾ ਦੇ ਬਾਣੀ ਕੋਈ, ਉਹ ਤਾਂ ਅੱਖਰ ਲਿਖ ਲਿਖ ਕੇ ਗੀਤ ਬਣਾਉਂਦਾ ਪਿਆ। ਜਿਹਨੇ ਫਿਰ ਨਾਦ ਨੂੰ ਸੁਣਿਆ ਸੀ ਉਹਨੇ ਕਿਹਾ ਨਹੀਂ ਭਾਈ, ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ, ਜਿਤ ਕਠ ਨਾਮ ਨਾ ਉਪਜੈ, ਫੂਟ ਮਰੈ ਜਨ ਸੋਏ, ਸਾਵਲ ਸੁੰਦਰ ਰਾਮ ਮਈਆ, ਮੇਰਾ ਮਨ ਲਾਗਾ ਤੋਏ, ਸਾਧ ਮਿਲੇ ਸਦ ਪਾਈਆ, ਕੇ ਇਹ ਜੋਗ ਕੇ ਭੋਗ, ਦੁਲ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਲੋਕ ਜਾਣੇ ਇਹੋ ਗੀਤ ਹੈ ਗੁਰਮੁਖ ਵੇਦਨ। ਉਹ ਕਹਿੰਦੇ ਕੱਲੇ ਅੱਖਰ ਗੀਤ ਨਹੀਂ, ਇਹਨਾਂ ਅੱਖਰਾਂ ਵਿੱਚੋਂ ਨਾਦ ਸਮਾਇਆ ਜਿਹਨੂੰ ਸੁਣ ਕੇ ਬਾਣੀ ਆਏ। ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉਂ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਹ। ਪਰ ਇਸ ਸ਼ਬਦ ਨੂੰ ਉਚਾਰਨ ਕਰਨ ਵਾਲਿਆ ਕਿਹਾ ਤੂੰ ਸ਼ਬਦ ਕਹਿ ਕੇ ਪੜੋਪੇ ਥੱਲੇ ਡੱਗਿਆ। ਪੜੋਪਾ ਸ਼ਬਦ ਬੜਾ ਪੁਰਾਣਾ ਸੀ, ਦੀਵਾ ਬਾਲ ਕੇ ਪੜੋਪੇ ਥੱਲੇ ਰੱਖਿਆ, ਮੇਰੇ ਘਰ ਚੰਨ ਰਹੇ। ਕਹਿੰਦੇ ਜੋ ਮੈਂ ਕਹਿ ਰਿਹਾ ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਸਮਾਂ ਸਮਾਪਤ ਜੀ, ਇਸ ਲੜੀ ਨੂੰ ਆਪਾਂ ਕੱਲ ਤੋਰਾਂਗੇ ਕਿ ਗੁਰਮੁਖ ਨਾਦਨ, ਗੁਰਮੁਖ ਵੇਦਨ, ਗੁਰਮੁਖ ਰਿਆ ਸਮਾਈ, ਇਹਦੇ ਨਾਲ ਫਿਰ ਆਪਾਂ ਕਰਾਂਗੇ ਪਰਚਾ ਸ਼ਬਦ ਦਾ ਅਭਿਆਸ ਕਿਵੇਂ ਕਰਨਾ, ਉਹ ਅਭਿਆਸ ਸਾਡੇ ਅੰਦਰ ਕਿਵੇਂ ਗੁਰੂ ਕਿਰਪਾ ਕਰੇਗਾ, ਕਿਵੇਂ ਅਕਾਲ ਦੀ ਪੂਜਾ ਕਰਾਏਗਾ। ਇੰਨੀਆਂ ਬੇਨਤੀਆਂ ਸਵੀਕਾਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ,